पर समस्या है, समस्या की है, समस्या ये वेपी मेरे को दो कुत्ते ने, मैं वो नाल ले आना चाहना वा, जे तुसी मेनू अलाओ करो तो की मैं कुत्ते ले आ सकता हाँ। वो कहिंदे ने कुछ दिन बीते ने उत्थों जवाब आ गया। वो जवाब वेख के कहिंदा हैरान हो गया मैं भी, असीं एवें मनुख बने फिरदे आ, असीं एवें टारां देने आ, असीं बड़े अशरफ मखलूकात हाँ, असीं मनुख हाँ, असीं सारी कादर की सिकदारी संभाल के बैठे हाँ। कहन लगा उहदी चिट्ठी पढ़ के मेरा मत्था खनक के रह गया भी आह की लिख दिता उहने। वो कहिंदा तुहाडी चिट्ठी मेरे कोल पहुंची सी, तुहाडी रिक्वेस्ट में भी पढ़ लई, तुसीं कहा भी तुसीं साडे होटल विच आउणा चाहुंदे हो। कहिंदे इह साडे वास्ते बड़ी वड्डी गल है, बड़ी वडियाई की माण की गल है, तुसीं साडे होटल नूं चूज़ कीता, पर नाल तुसां अपनी समस्या दसी भी तुहाडे दो कुत्ते ने, तुसीं उह लिआउणा चाहुंदे हो। कहन लगे भी तुसीं अपने कुत्ते लिआ सकदे हो, सानूं तां माया चाहीदी, असीं सांभण वास्ते बंदा लगा देंगे, तुसीं माया दे दिओगे। बाकी गल रही भी तुहाडा कोई तोखला होए वह मैं पूरी तरह दूर कर दिना वा। कहिंदा मैं अज तक के सारे अपने होटल के रजिस्टर चैक किए ने, तो मैं रजिस्टर चैक करने तो बाद इस नतीजे ते पहुंचया भी अज तक साडे होटल दे विच किसे कुत्ते ने जिहड़ियां साडे बैड दियां शीटां ने इन्हां नाल बूट नहीं पूंजे। अज तक किसे कुत्ते ने सिगरटां पी के साडा होटल का सामान नहीं फूकिया। अज तक किसे कुत्ते ने साडे होटल विचों को बीरां चोरी आहो जां कम चोरी वाला काम नहीं किया। अज तक किसे कुत्ते वल साडा कोई बिल भी बकाया नहीं। कहन लगा सारा कुछ करन वाले ते बकाया देन वाले मनुख ही ने जिहड़े अपने आप नूं बंदे अखवांदे ने। देखो तुसीं किते बाणी कह रही है पशु मिले चंगियाईआं, हे बंदे वेख तूं अमल दे पक्ष तों पशु कई वार तेरे तों अगे खड़ा है। अमल दे पक्ष तों वेखीए ते पशु नूं ज्यादा वड्याई है साडे नाल, फिर इस तों वड्डी गल खड़ खावें अमृत दे। एक पासे बाणी दा प्रमाण, एक बचन होर बाणी च मैं तुहाडे नाल सांझा करना चाहूंगा। साहिब पिता बख्शिश करते हैं, गुरुदेव कहते हैं देख अस अज की वार तुसी पढ़ते हो, साहब कहते हैं अन्न देवता, पानी देवता, बैसंतर देवता लून, पंजवा पाया कृत ता होवा पाक पवित। अन्न नूं देवता गरदानिया जाता है, लोकी देवता मनते हैं, बहुत आयत रूप च लोकी पूजा भी करते हैं। सानू गुरु पिता ने वरजिया सी तुसां दाणियां की पूजा नहीं करनी। जिहड़ा विसाखी का त्यौहार सी ना, असल च दाणियां का त्यौहार सी, फसल पकती सी, ढोल दे नगारे दे उत्ते जिहड़ा आम पंजाबी सीगा उह छिंज पांदा सीगा, बड़ा खुश हुंदा सीगा। गुरदेव ने कहा नहीं भलिया, दाणियां करके नहीं खुशियां मनाईयां जांदियां, दना करके। दाणियां नूं याद नहीं करीदा हमेशा, दना अकाल पुरख वाहिगुरु जो दाना है उहदे अगे नीवीं दा, उहदी याद दे अंदर सारियां स्तुतियां करीदियां ने। गुरदेव ने साडा सारा जिहड़ा सी ना कस्टम जिहड़े सी साडे, साडा सोशल सिस्टम सी सारा चेंज कीता, साडे फेस्टिवल्स चेंज कर दित्ते, साडी जिंदगी दी नुहार बदल दित्ती, जिवें होली दा होला महला, विसाखी का कुछ होर रूप बना दिता। इन बिन गुरुदेव ने सारे त्योहारों की तरतीब बदल के रख दी है, गुरु नानक के घर की वड्डी खासियत है। खैर मैं जिहड़ी बेनती कर रहा सीगा, साहिब महाराज बख्शिश करदे ने, कहणगे अन्न देवता, अन्न बड़ा पाक मन्या जांदा। अज भी किसी तो कोई सहू नेम लैनी हो ना साडे पेंडू समाज दे विच, ते क्या जांदा अन्न की सहू लै लै, तू दुध की चूली ते भर देना पहला, दुध की सहू खा, तू झूठ ते नहीं बोल रहा, या अन्न की बाल्टी फड़ के हाथ च फड़ा देने, क्यों? क्योंकि अन्न नूं देव कहा जाता है। गुरुदेव कहिंदे अन्न देवता, बैसंतर देवता, उस अन्न नूं रिन्नण वास्ते अग बाली गई, उन्हूं भी देवता मानते हैं काफी लोग, ईवन उहदी आहूति लैके विआह शादियां सारा कुछ करते हैं, बड़ा वड्डा समाज है, उन्हूं भी देवता मानते हैं। गुरुदेव कहिंदे वेख जिन्हां नूं लोकी देवी देवतियां की तरह पूजते ना, या बंदे जदों तेरे जिसम तेरे तन की वह पकड़ विच, तेरे तन की छूह विच आउंदे ने, उन्हां देवतियां दा की हाल हो जांदा है। एक पासे पशु ने खड़ खावें अमृत दे, पशुआं दी विष्टा भी लोकी अपने घरां नूं सुच्चे करन वास्ते जिहड़े ने प्रयोग करदे ने, ते बंदे तूं वेख खाण लग्गिआं की खा रहे हैं, अन्न देवता, पाणी देवता, बैसंतर देवता, लूण, पंजवां पाया कृत, कृत कहिंदे ने घिओ नूं, लूण पाया, अन्न पाया, अग दे उत्ते रिन लिया, पंजवां पाया कृत तां होवा पाक पवित्र, इन्ना पवित्र इन्ना पाक भोजन तैयार हो गया जिन्हों भी खुशबू जाती है भुख लग जाती है, उन्हें इन्नी कमाल की चीज जी है, यह सारे देवते रला के तैयार कर दी। तो हुण वारी आ गई साडी। गुरुदेव पिता कहिंदे पापी स्यों तन कड्या, जिवें ही इस जिसम का उहदे नाल जुड़ना हो गया, असी हलक तो उन्हों थले उतारिया, जिन्ने देवते से उन्हों का की बन के रह गया। साहब कहिंदे पापी स्यों तन कड्या, थुक्कां पईआं तित, एहो जी विष्टा जिन्हों वेख के तू आप गलान करदा, फिर तू किवें वड्डा है। देखो ना ਸਾਡਾ ਖਾਣਾ ਪੀਣਾ ਸਭ ਕੁਝ ਚੰਗਾ, ਅਮਲ ਮਾੜੇ, ਸਾਡੇ ਜਿਸਮ ਵਿੱਚੋਂ ਵਿਸ਼ਟਾ ਮਾੜੀ, ਸਾਡੇ ਚਾਰ ਚਪੇਰੇ ਰੇਸ ਦੇ ਪਸੀਨੇ ਸਭ ਕੁਝ ਮਾੜਾ, ਤੇ ਬਾਕੀ ਹੈ ਵੀ ਸਰੀਰ ਬਹੁਤ ਹੀ, ਆ ਜਿਹੜੀ ਚੀਜ਼ ਹੈ ਉਸ ਰੂਪ ਵਿੱਚ ਬਹੁਤ ਹੀ ਚੰਗੀ ਨਹੀਂ। ਸਾਹਿਬ ਨੇ ਬਚਨ ਲਿਖਿਆ, ਗੁਰਦੇਵ ਜ਼ਿਕਰ ਕਰਦੇ ਕਹਿਣ ਲੱਗੇ, ਵਿਸ਼ਟਾ ਜਿਹਦੇ ਤੂੰ ਮਾਣ ਕਰਨਾ ਨਾ, ਇੰਨਾ ਸ਼ੀਸ਼ੇ ਸਾਹਮਣੇ ਬੈਠ ਕੇ ਕਈ ਵਾਰੀ ਆਪ ਹੀ ਆਪਣੀ ਨੁਹਾਰ ਵੇਖ ਕੇ ਬੜਾ ਜੱਜ ਜੱਜ ਕੇ ਬਹਿਣਾ। ਗੁਰਦੇਵ ਕਹਿੰਦੇ ਇੰਨੀ ਮਾਣ ਕਰਨ ਵਾਲੀ ਚੀਜ਼ ਨਹੀਂ ਹੈ। ਗੁਰਦੇਵ ਨੇ ਜ਼ਿਕਰ ਕੀਤਾ, ਕਹਿਣ ਲੱਗੇ ਵਿਸ਼ਟਾ ਅਸਤ ਰਕਤ ਪਰੇਟੇ ਚਾਮ, ਕਹਿਣ ਲੱਗੇ ਇਹਦੇ ਚ ਵਿਸ਼ਟਾ ਸਭ ਤੋਂ ਜ਼ਿਆਦਾ, ਇਹਦੇ ਚ ਅਸਤ ਹੱਡੀਆਂ ਨੇ, ਰਕਤ ਲਹੂ ਹੈ, ਮਿੱਝ ਹੈ, ਤੇ ਉਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਆ ਜਿਹੜੀ ਹੈ ਛੋਈ ਲਗਾ ਦਿੱਤੀ ਹੈ, ਆ ਜਿਹੜੀ ਚਮੜੀ ਲਗਾ ਦਿੱਤੀ ਹੈ। ਵਿਸ਼ਟਾ ਅਸਤ ਰਕਤ ਪਰੇਟੇ ਚਾਮ, ਚਾਮ ਦਾ ਮਤਲਬ ਚਮੜੀ, ਆ ਚਮੜੀ ਲਗਾ ਦਿੱਤੀ। ਸਾਹਿਬ ਮਹਾਰਾਜ ਕਹਿੰਦੇ ਉਸ ਉੱਪਰਲੇ ਰਾਖਿਓ ਗੁਮਾਨ, ਉਹਦੇ ਤੇ ਤੂੰ ਹੰਕਾਰ ਕਰਕੇ ਬਹਿਣਾ ਵੀ ਮੈਂ ਬੜਾ ਖੂਬਸੂਰਤ ਆ, ਮੈਂ ਬੜਾ ਅਸ਼ਰਫ ਮਖਲੂਕਾਤ ਆ। ਨਹੀਂ, ਇਹਨਾਂ ਕਿਸੇ ਰੂਪਾਂ ਚ ਅਸੀਂ ਅਸ਼ਰਫ ਮਖਲੂਕਾਤ ਨਹੀਂ। ਸਾਡੇ ਸਰੀਰ ਦੇ ਵਿੱਚ ਵਹਿਦ ਇੱਕ ਵਡਿਆਈ ਹੈ, ਜੇ ਉਸ ਵਡਿਆਈ ਨੂੰ ਅਸੀਂ ਵਿਸਾਰ ਦਈਏ ਨਾ, ਯਕੀਨ ਜਾਣੋ ਅਸੀਂ ਪਸ਼ੂਆਂ ਤੋਂ ਵੀ ਮਾੜੇ ਹਾਂ। ਅਸੀਂ ਦੇਖੋ ਜਿਹੜਾ ਬੰਦਾ ਸਭ ਤੋਂ ਮਾੜਾ ਹੁੰਦਾ ਦੁਨੀਆਂ ਦੇ ਵਿੱਚ, ਕੰਮ ਚੋਰ ਹੋਏ, ਕੋਈ ਅਕਲ ਨਾ ਹੋਏ, ਕੋਈ ਸਮਝ ਨਾ ਹੋਏ, ਉਹਨੂੰ ਅਸੀਂ ਖੋਤਾ ਕਹਿ ਦਿੰਦੇ ਹਾਂ, ਜਾਂ ਉਸ ਪਸ਼ੂ ਨੂੰ ਖੋਤਾ ਕਹਿੰਦੇ ਹਾਂ ਜਿਹੜਾ ਵਿਚਾਰਾ ਸੁਬਾਹ ਤੋਂ ਲੈ ਕੇ ਸ਼ਾਮ ਤੀਕਰ ਬੋਝਾ ਢੋਂਦਾ, ਜਿਹੜਾ ਸੁਬਾਹ ਤੋਂ ਲੈ ਕੇ ਸ਼ਾਮ ਤੀਕਰ ਕੰਮ ਕਰ ਰਿਹਾ, ਵਜਨ ਢੋ ਰਿਹਾ, ਉਹਨੂੰ ਅਸੀਂ ਖੋਤਾ ਕਹਿ ਦਿੰਦੇ ਹਾਂ। ਗੁਰਦੇਵ ਕਹਿੰਦੇ ਨੇ ਉਸ ਵਿੱਚ ਉਹ ਖੋਤਾ ਨਹੀਂ, ਖੋਤੇ ਦੀ ਡੈਫੀਨੇਸ਼ਨ ਸਾਹਿਬ ਨੇ ਬਾਣੀ ਚ ਦਿੱਤੀ ਹੈ। ਸਾਹਿਬ ਕਹਿੰਦੇ ਨੇ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਦੇਖੋ ਵਿਸ਼ਾ ਉਹੀ ਹੈ, ਸ਼ਬਦ ਗੁਰੂ ਗੁਰ ਜਾਣੀ ਹੈ। ਹੇ ਬੰਦੇ, ਜੇ ਤੇਰੇ ਕੋਲ ਸ਼ਬਦ ਦੀ ਸੋਝੀ ਹੈ ਤੇ ਤੂੰ ਬੰਦਾ ਹੈ, ਜੇ ਤੇਰੇ ਕੋਲ ਸ਼ਬਦ ਦੀ ਸੋਝੀ ਨਹੀਂ ਤੇ ਯਕੀਨ ਜਾਣ ਤੂੰ ਖੋਤੇ ਤੋਂ ਵੀ ਪੈੜਾ ਹੈ। ਕਿਉਂਕਿ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਦੀਵਾ, ਤੈਨੂੰ ਚਾਨਣ, ਪ੍ਰਕਾਸ਼, ਲਤਾਫਤ, ਸਿਆਣਪ, ਗਿਆਨ, ਸੂਝ, ਸਮਝ, ਇਹ ਸਾਰਾ ਕੁਝ ਸ਼ਬਦ ਵਿੱਚ ਹੀ ਤਾਂ ਸੀਗਾ ਬਖਸ਼ਿਆ, ਇਹ ਸਾਰਾ ਕੁਝ ਤੇਰੇ ਅੰਦਰ ਹੈ, ਅਕਲ ਪਾਈ, ਉਹਨੇ ਵਿਵੇਕ ਪਾਇਆ, ਸੂਝ ਪਾਈ, ਸਮਝ ਪਾਈ ਹੈ, ਤੇ ਤੂੰ ਉਹਦਾ ਇਸਤੇਮਾਲ ਹੀ ਨਹੀਂ ਕਰ ਰਿਹਾ, ਤੂੰ ਉਹਦੇ ਇਸਤੇਮਾਲ ਵਾਲੇ ਪਾਸੇ ਲੱਗਾ ਹੀ ਨਹੀਂ ਗਾ। ਤੇ ਸਾਹਿਬ ਮਹਾਰਾਜ ਕਹਿੰਦੇ ਨੇ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਨਾ ਕੋਈ ਸਿੱਧੀ ਹੈ ਨਾ ਕੋਈ ਅੰਦਰ ਬੁੱਧ, ਬੁੱਧ ਦਾ ਭਾਵ ਇਸਤੇਮਾਲ ਨਹੀਂ ਕੀਤਾ, ਇਹ ਨਹੀਂ ਕੋਈ ਕਹਿ ਸਕਦਾ। ਗੁਰਦੇਵ ਨੇ ਇਹ ਵੀ ਬਚਨ ਲਿਖਿਆ, ਸਾਹਿਬ ਕਹਿੰਦੇ ਵੀ ਜਿਤਨੇ ਵੀ ਜੀ ਪੈਦਾ ਕੀਤੇ ਨਾ, ਸੁਰਤ ਵਿਹੋਣਾ ਕੋਈ ਨਾ ਕੀ, ਰੱਬ ਜੀ ਨੇ ਸੁਰਤੀ ਬਿਰਤੀ ਤੋਂ ਬਿਨਾਂ ਕੋਈ ਬੰਦਾ ਪੈਦਾ ਨਹੀਂ ਕੀਤਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਨੂੰ ਰੱਬ ਜੀ ਨੇ ਦਿਮਾਗ, ਅਕਲ, ਬੁੱਧੀ, ਵਿਵੇਕ, ਸੂਝ ਤੇ ਸਮਝ ਨਹੀਂ ਦਿੱਤੀ। ਨਹੀਂ, ਅੱਜ ਤੇ ਸਾਇੰਸ ਇਸ ਗੱਲ ਨੂੰ ਸਿੱਧ ਕਰਦੀ ਹੈ, ਸਭ ਨੂੰ ਇੱਕੋ ਜਿਹਾ ਦਿਮਾਗ ਕਾਦਰ ਦਿੰਦਾ। ਫਿਰ ਆਖਿਰਕਾਰ ਕੁਝ ਲੋਕ ਅੱਗੇ ਲੰਘ ਜਾਂਦੇ ਨੇ, ਕੁਝ ਪਿੱਛੇ ਰਹਿ ਜਾਂਦੇ ਨੇ, ਪਦਾਰਥਕ ਜਗਤ ਚ ਵੀ, ਪਰਮਾਰਥਕ ਜਗਤ ਚ ਵੀ। ਕਾਰਨ ਸਿਰਫ ਇਤਨਾ, ਜਿਤਨਾ ਕੋਈ ਇਸ ਬੰਦਾ ਜਿਹੜਾ ਇਸ ਬ੍ਰੇਨ ਦਾ, ਇਸ ਬੁੱਧੀ ਦਾ, ਇਸ ਵਿਵੇਕ ਦਾ, ਇਸ ਸੂਝ ਦਾ ਪ੍ਰਯੋਗ ਕਰਦਾ ਹੈ, ਓਨਾ ਹੀ ਉਹ ਅੱਗੇ ਲੰਘ ਜਾਂਦਾ, ਜਿੰਨਾ ਕੋਈ ਇਹਦੇ ਪ੍ਰਯੋਗ ਗੋਚਰੇ ਪਿੱਛਾ ਰਹਿ ਜਾਂਦਾ, ਓਨਾ ਹੀ ਉਹਦੇ ਚ ਕਮੀ ਆ ਜਾਂਦੀ। ਸਾਹਿਬ ਕਹਿੰਦੇ ਨੇ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਨਾ ਕੋਈ ਸਿੱਧੀ ਨਾ ਕੋਈ ਬੁੱਧ ਨਾ ਸਿਰ ਦੇ ਵਿੱਚ ਦਿੱਤੀ ਹੋਈ ਅਕਲ ਦਾ ਇਸਤੇਮਾਲ ਕੀਤਾ। ਭਗਤ ਕਬੀਰ ਜੀ ਨੇ ਇੱਕ ਬੜਾ ਕਮਾਲ ਦਾ ਨੁਕਤਾ ਚੁੱਕਿਆ। ਕਾਸ਼ੀ ਚ ਰਹਿੰਦੇ ਸਨ ਨਾ, ਤੇ ਕਾਸ਼ੀ ਚ ਸਭ ਤੋਂ ਵੱਡਾ ਤੀਰਥ ਮੰਨਿਆ ਜਾਂਦਾ ਸੀ, ਲੋਕੀ ਬੜੀ ਬੜੀ ਦੂਰੋਂ ਆ ਕੇ ਕਾਸ਼ੀ ਤੀਰਥ ਤੇ ਇਸ਼ਨਾਨ ਕਰਦੇ ਸਨ। ਭਗਤ ਕਬੀਰ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੂੰ ਕਿੰਨਾ ਬੇਵਕੂਫ ਹੈ ਵੀ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਅਸਲ ਦਰਿਆ ਦਿੱਤਾ, ਤੂੰ ਮੈਂ ਵੇਖਿਆ ਕਦੀ ਉਸ ਦਰਿਆ ਚ ਇਸ਼ਨਾਨ ਕਰਦਾ ਨਹੀਂ, ਆ ਬਾਹਰਲੇ ਗੰਗਾ ਦਰਿਆ ਚ ਭੱਜ ਭੱਜ ਕੇ ਵੜ ਕੇ ਇਸ਼ਨਾਨ ਕਰਨਾ, ਉਹ ਕਿਹੜਾ ਦਰਿਆ ਹੈ? ਉਹਨਾਂ ਜ਼ਿਕਰ ਕੀਤਾ, ਕਹਿਣ ਲੱਗੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦ ਨਬੂਤ। ਨਬੂਤ ਦਾ ਮਤਲਬ ਬੜਾ ਬੇਵਕੂਫ ਅਮੂੜ ਜਿਹਨੂੰ ਕਹਿ ਸਕਦੇ ਹਾਂ ਅਸੀਂ। ਕਹਿਣ ਲੱਗੇ ਅਸਮਾਨ ਮਿਆਨੇ ਲਹੰਗ ਦਰਿਆ, ਅਸਮਾਨ ਕੀ ਹੈ? ਇਸ ਸਾਰੇ ਸਰੀਰ ਵਿੱਚੋਂ ਸਭ ਤੋਂ ਉੱਚਾ ਹਿੱਸਾ ਕੀ ਹੈ? ਸਿਰ, ਸਿਰ ਨੂੰ ਅਸਮਾਨ ਕਿਹਾ ਗਿਆ। ਅਸਮਾਨ ਮਿਆਨੇ ਲਹੰਗ ਦਰਿਆ, ਇਸ ਅਸਮਾਨ ਦੇ ਵਿੱਚ, ਇਸ ਸਿਰ ਦੇ ਵਿੱਚੋਂ ਇੱਕ ਦਰਿਆ ਲੰਘਦਾ ਪਿਆ। ਕਾਹਦਾ ਦਰਿਆ ਹੈ? ਬੁੱਧੀ ਦਾ, ਵਿਵੇਕ ਦਾ, ਸੂਝ ਦਾ, ਸਮਝ ਦਾ। ਬਾਬਾ ਕਬੀਰ ਕਹਿੰਦੇ ਅਸਮਾਨ ਮਿਆਨੇ, ਮਿਆਨੇ ਮਤਲਬ ਵਿਚਕਾਰ, ਸੈਂਟਰ ਵਿੱਚ, ਅਸਮਾਨ ਮਿਆਨੇ ਲਹੰਗ ਦਰਿਆ ਇੱਕ ਦਰਿਆ ਲੰਘ ਰਿਹਾ। ਗੁਸਲ ਕਰਦ ਨਾ ਬੂਦ, ਇਹ ਬੰਦਾ ਗੁਸਲ ਮਤਲਬ ਗੁਸਲਖਾਨਾ, ਜਿਵੇਂ ਇਸ਼ਨਾਨ ਕਰਨਾ ਹੁੰਦਾ, ਕਹਿਣ ਲੱਗੇ ਕਦੀ ਉਹਦੇ ਚ ਗੁਸਲ ਕੀਤਾ ਹੀ ਨਹੀਂਗਾ, ਕਦੀ ਅਕਲ ਨੂੰ ਹੱਥ ਮਾਰਿਆ ਹੀ ਨਹੀਂ, ਸੂਝ ਵਾਲੇ ਪਾਸੇ ਧਿਆਨ ਕੀਤਾ ਹੀ ਨਹੀਂ। ਇਸੇ ਕਰਕੇ ਗੁਰਦੇਵ ਦੀ ਬਾਣੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅਕਲ ਦਾ ਇਸਤੇਮਾਲ ਹੀ ਨਹੀਂ ਕਰਦੇ, ਨਾ ਕਿਸੇ ਪ੍ਰਕਾਰ ਦੀ ਸਿੱਧੀ ਬੁੱਧੀ ਦੇ ਆਪਣੀ ਨੂੰ ਪ੍ਰਯੋਗ ਗੋਚਰੇ ਰੱਖਦੇ ਨੇ। ਤੇ ਸਾਹਿਬ ਨੇ ਕਿਹਾ ਅੱਖਰ ਕਾ ਪਿਓ ਨਾ ਲਹੰਤ, ਫਿਰ ਉਹਨੂੰ ਸ਼ਬਦ ਦੀ ਕਿਵੇਂ ਸਮਝ ਲੱਗੇਗੀ? ਸ਼ਬਦ ਅਕਲਵਾਨਾਂ ਲਈ ਹੈ, ਸ਼ਬਦ ਬੁੱਧੀਵਾਨਾਂ ਲਈ ਹੈ, ਸ਼ਬਦ ਸੋਝੀ ਵਾਲਿਆਂ ਵਾਸਤੇ ਹੈ। ਦੇਖੋ ਅੱਜ ਸਭ ਤੋਂ ਵੱਡਾ ਸਰਮਾਇਆ ਸ਼ਬਦ ਬਣਦਾ ਜਾ ਰਿਹਾ ਹੈ। ਮੈਂ ਆਪਣੇ ਮੁਲਕ ਵਿੱਚ ਉੱਥੇ ਦੇਖਦਾ ਵਾਂ, ਇੱਕ 100 ਏਕੜ ਜ਼ਮੀਨ ਦਾ ਮਾਲਕ, ਜਿਸ ਹਿਸਾਬ ਨਾਲ ਰੀਅਲ ਸਟੇਟ ਦੀ ਕੀਮਤ ਵੱਧ ਗਈ ਹੈ, ਕਰੋੜਾਂਪਤੀ ਹੋ ਗਿਆ, ਉਹ ਬੰਦਾ ਅਮੈਰੀਕਨ ਅੰਬੈਸੀ ਚ ਜਾ ਕੇ ਇਹ ਕਹੇ ਨਾ ਵੀ ਮੈਂ ਤੁਹਾਡੇ ਮੁਲਕ ਨੂੰ ਜਾ ਕੇ ਸਿਰਫ ਵੇਖਣਾ ਹੀ ਮੰਗਦਾ, ਵੇਖ ਕੇ ਵਾਪਸ ਆ ਜਾਵਾਂਗਾ, ਯਕੀਨ ਜਾਣੋ ਉਹ ਵੀਜ਼ਾ ਨਹੀਂ ਦਿੰਦੇ, ਅੱਜ ਵੀ ਬਲੀਵ ਨਹੀਂ ਕਰਦੇ। ਉੱਥੇ ਹੀ ਇੱਕ ਬੰਦਾ ਜਿਹਨੇ ਸਾਈਕੋਲੋਜੀ ਦੇ ਅੰਦਰ ਮਾਸਟਰਸ ਕੀਤੀ ਹੋਏ, ਸਾਈਕੈਟ੍ਰਿਕ ਹੋਏ, ਉਹ ਬੰਦਾ ਜਾ ਕੇ ਅੰਬੈਸੀ ਤੇ ਜਾ ਕੇ ਦਸਤਕ ਦੇ ਕੇ ਤੇ ਇੰਨੀ ਗੱਲ ਕਹਿ ਦੇ ਵੀ ਮੇਰੀ ਸਲਾਹ ਹੈ ਜਾਣ ਦੀ, ਜੇ ਤੁਸੀਂ ਵੀਜ਼ਾ ਦਿਓਗੇ ਤੇ ਸੋਚਾਂਗਾ ਜਾਵਾਂਗਾ ਕਿ ਨਹੀਂ ਜਾਵਾਂਗਾ, ਇੰਨੀ ਗੱਲ ਕਹਿ ਕੇ ਘਰ ਵਾਪਸ ਆ ਜਾਏ ਨਾ, ਉਹਦੇ ਘਰ ਆਉਣ ਤੋਂ ਪਹਿਲਾਂ ਉਹਦੇ ਘਰ ਲੈਟਰ ਆਇਆ ਹੁੰਦਾ ਵੀ ਤੂੰ ਉੱਥੇ ਘੁੰਮਣ ਲਈ ਨਾ ਜਾ, ਜੇ ਤੂੰ ਚਾਹੁੰਦਾ ਤਾਂ ਤੈਨੂੰ ਪੱਕਾ ਭੇਜ ਦਿੰਦੇ ਆ ਉੱਥੇ। ਕਾਰਨ, ਕਿਉਂਕਿ ਉਹਦੇ ਕੋਲ ਦੁਨਿਆਵੀ ਰੂਪ ਵਿੱਚ ਸ਼ਬਦ ਦੀ ਸਰਮਾਇਆ ਹੈ ਸਭ ਤੋਂ ਵੱਡਾ। ਸ਼ਬਦ ਸਭ ਤੋਂ ਵੱਡਾ ਸਰਮਾਇਆ ਅੱਜ ਪਦਾਰਥਕ ਪੱਧਰ ਤੇ ਮੰਨਿਆ ਜਾ ਰਿਹਾ। ਅੱਜ ਪੂਰੀ ਦੁਨੀਆਂ ਦੇ ਵਿੱਚ ਆਹ ਮੁਲਕ ਜਿਹੜੇ ਨੇ ਇਸ ਤਰੀਕੇ ਨਾਲ ਸਪੰਜ ਛੱਡੀ ਪਈ ਹੈ, ਪੂਰੀ ਦੁਨੀਆਂ ਦਾ ਬ੍ਰੇਨ ਖਿੱਚ ਖਿੱਚ ਕੇ ਲਈ ਆਉਂਦੇ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਸਰਮਾਇਆ, ਹੋਰ ਪੂੰਜੀ ਕੁਝ ਵੀ ਨਹੀਂ, ਸ਼ਬਦ ਦੀ ਪੂੰਜੀ ਹੀ ਸਭ ਤੋਂ ਵੱਡੀ ਪੂੰਜੀ ਹੈ, ਅਕਲ ਦੀ ਪੂੰਜੀ ਸਭ ਤੋਂ ਵੱਡੀ ਹੈ, ਸ਼ੁੱਧ ਬੁੱਧ ਦੀ ਪੂੰਜੀ ਜਿਹੜੀ ਹੈ ਸਭ ਤੋਂ ਵੱਡੀ ਹੈ। ਗੁਰਦੇਵ ਨੇ ਕਿਤਨੇ ਕਮਾਲ ਦੇ ਬਚਨ ਲਿਖੇ ਨੇ, ਸਾਹਿਬ ਕਹਿੰਦੇ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ। ਖਰ ਕਹਿੰਦੇ ਨੇ ਖੋਤੇ ਨੂੰ, ਸਾਹਿਬ ਕਹਿੰਦੇ ਅਸਲ ਖੋਤੇ ਉਹ ਨੇ, ਖੋਤੇ ਨੂੰ ਖੋਤਾ ਨਾ ਆਖੋ, ਉਹਨਾਂ ਬੰਦਿਆਂ ਨੂੰ ਖੋਤਾ ਆਖੋ ਜਿਹੜੇ ਆਪਣੇ ਦਿਮਾਗ ਹੁੰਦਿਆਂ ਹੋਇਆਂ ਦਿਮਾਗ ਦਾ ਇਸਤੇਮਾਲ ਨਹੀਂ ਕਰਦੇ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਅਕਲ ਦਿੱਤੀ, ਸੋਝੀ ਦਿੱਤੀ, ਬੁੱਧ ਦਿੱਤੀ। ਦੇਖੋ ਨਾ ਕਿਤਨੀ ਸਧਾਰਨ ਜੀ ਬਾਤ ਹੈ। ਇੱਕ ਬੱਚਾ ਸਕੂਲ ਦੇ ਵਿੱਚ ਜਾ ਰਿਹਾ, ਉਹ ਜਾ ਕੇ ਜਮਾਤਾਂ ਪੜ੍ਹਦਾ। ਹੁਣ ਜੇ ਮੇਰਾ ਬੱਚਾ ਹੈ ਉਹ ਮੈਟ੍ਰਿਕ ਦੀ ਜਾ ਕੇ ਕਲਾਸ ਵਿੱਚ ਪੜ੍ਹ ਰਿਹਾ ਤੇ ਉਹ ਜਾ ਕੇ ਪੜ੍ਹਾਈ ਕਰਕੇ ਵਾਪਸ ਆ ਰਿਹਾ ਹੈ ਲਗਾਤਾਰ, ਤੇ ਜਿਹੜਾ ਬੱਚਾ ਸਕੂਲ 'ਚ ਜਾ ਰਿਹਾ ਉਹੀ ਬੰਦਾ ਵਿਦਿਆ ਅਖਤਿਆਰ ਕਰੇਗਾ, ਤੇ ਜਿਹੜਾ ਬੱਚਾ ਨਾਲ ਦੇ ਘਰ ਵਿੱਚ ਰਹਿੰਦਾ ਭਾਵੇਂ ਸਕੂਲ ਦੇ ਅੱਗੇ ਰੋਜ਼ 2 ਵਾਰ ਗੇੜੇ ਦੇ ਆਵੇ, ਸਕੂਲ ਦੀ ਕਲਾਸ 'ਚ ਵੀ ਬਹਿ ਕੇ ਆ ਜਾਏ, ਪਰ ਉੱਥੇ ਜਾ ਕੇ ਪੜ੍ਹੇ ਨਾ, ਉੱਥੇ ਜਾ ਕੇ ਆਪਣੀ ਜਿਹੜੀ ਹੈ ਪੂਰਨ ਰੂਪ 'ਚ ਕੌਨਸੈਂਸ ਜਿਹੜੀ ਆਪਣੀ ਉਸ ਪਾਸੇ ਨਾ ਲਾਵੇ, ਯਕੀਨ ਜਾਣੋ ਉਹ ਅੱਖਰ ਦਾ ਬੋਧ ਨਹੀਂ ਲੈ ਸਕੇਗਾ, ਉਹ ਗਿਆਨ ਨਹੀਂ ਲੈ ਸਕੇਗਾ। ਇਨ ਬਿਨ ਹੈ, ਰੂਹਾਨੀ ਸ਼ਬਦ ਨੂੰ ਸਮਝਣ ਵਾਸਤੇ ਵੀ ਇਸ ਚੀਜ਼ ਦੀ ਲੋੜ ਹੈ। ਬਾਣੀ ਦਾ ਇੱਕ ਬਚਨ ਹੋਰ, ਬੜੀ ਗੰਭੀਰ ਬਾਤ ਹੈ, ਮੈਂ ਫਿਰ ਬੇਨਤੀ ਕਰਾਂ, ਵਿਸ਼ਾ ਮੈਂ ਇਸ ਕਰਕੇ ਛੋਇਆ ਕਿਉਂਕਿ ਬੜੀ ਲੋੜ ਹੈ। ਗੁਰਦੇਵ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵਾਕ ਉਹਨਾਂ ਨੇ ਵਿਆਖਿਆ ਕਰਦਿਆਂ ਲਿਖਿਆ, ਕਹਿਣ ਲੱਗੇ ਸ਼ਬਦ ਗੁਰੂ ਗੁਰ ਜਾਣੀ ਹੈ, ਸ਼ਬਦ ਗੁਰੂ ਹੈ ਪਰ ਉਹਨੂੰ ਗੁਰੂ ਜਾਣਿਆ ਜਾਏ, ਕਿਉਂਕਿ ਸਮੱਸਿਆ ਇਹ ਹੈ ਨਾ ਸ਼ਬਦ ਨੂੰ ਗੁਰੂ ਰੂਪ ਵਿੱਚ ਜਾਣਿਆ ਹੀ ਨਹੀਂ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅਸੀਂ ਪੁੱਛੀਏ, ਦਾਤਾ ਅਸੀਂ ਤੁਹਾਡੇ ਦਰ ਤੇ ਆਉਂਦੇ ਹਾਂ ਤੇ ਕਿਰਪਾ ਕਰੋ ਸਾਨੂੰ ਦੱਸੋ ਵੀ ਕੀ ਜਿਹੜੀ ਸਭ ਤੋਂ ਜਿਹੜੀ ਲਾਹੇਵੰਦ ਭੇਟਾ ਹੈ ਅਸੀਂ ਤੁਹਾਡੇ ਦਰ ਤੇ ਲੈ ਕੇ ਆਈਏ। ਗੁਰਦੇਵ ਦੀ ਬਾਣੀ ਕਹਿੰਦੀ ਵੀ ਸੱਜਣਾ ਭੇਟਾ ਤੋਂ ਤੇ ਭਾਵੇਂ ਤੂੰ ਖਾਲੀ ਹੱਥ ਆ ਜਾਈਂ, ਕੋਈ ਇਤਰਾਜ਼ ਨਹੀਂ ਗੁਰੂ ਤੇਰੇ ਨੂੰ, ਪਰ ਹਾਂ ਇੱਕ ਚੀਜ਼ ਤੋਂ ਖਾਲੀ ਨਾ ਆਈ, ਜੇ ਉਹਦੇ ਤੋਂ ਖਾਲੀ ਆਇਆ ਇੱਥੋਂ ਕੁਝ ਨਹੀਂ ਮਿਲਣਾ। ਗੁਰਦੇਵ ਪਿਤਾ ਉਹ ਕੀ? ਸਾਹਿਬ ਪਿਤਾ ਨੇ ਬਾਣੀ ਲਿਖਿਆ, ਸਾਹਿਬ ਬਖਸ਼ਿਸ਼ ਕਰਦੇ, ਕਹਿਣ ਲੱਗੇ ਅਕਲੀ ਸਾਹਿਬ ਸੇਵੀ ਹੈ, ਇਹਦੇ ਤੋਂ ਬਿਨਾਂ ਨਾ ਆਈ, ਕਿਉਂਕਿ ਇਹਦੇ ਤੋਂ ਬਿਨਾਂ ਸਾਹਿਬ ਦੀ ਸੇਵਾ ਵੀ ਨਹੀਂ ਹੋਣੀ। ਸੇਵਾ ਵੀ ਅਕਲ ਨਾਲ ਹੋਣੀ ਹੈ, ਸੂਝ ਨਾਲ ਹੋਣੀ ਹੈ, ਸਮਝ ਨਾਲ ਹੋਣੀ ਹੈ। ਜੇ ਸੂਝ ਦਾ ਜਲੂਸ ਨਿਕਲਿਆ ਹੋਇਆ, ਅਕਲ ਦਾ ਜੇ ਕਿਤੇ ਜਨਾਜ਼ਾ ਨਿਕਲ ਗਿਆ, ਯਕੀਨ ਜਾਣੋ ਜਿਹੋ ਜੀ ਫਿਰ ਬੰਦਾ ਸੇਵਾ ਕਰਦਾ ਉਹਦੇ ਨਾਲ ਧਰਮ ਪ੍ਰਫੁੱਲਤ ਨਹੀਂ ਹੁੰਦਾ, ਧਰਮ ਬਲਕਿ ਬੇਜ਼ਾਰ ਹੁੰਦਾ, ਉਹਦਾ ਨੁਕਸਾਨ ਹੋ ਜਾਂਦਾ। ਤੇ ਬਹੁਤੀ ਵਾਰ ਜਿਹੜੇ ਬੇਅਕਲੇ ਬੇਸਿੱਧੇ ਬੇਬੁੱਧੇ ਜਿਹੜੇ ਨੇ, ਜਦੋਂ ਉਹ ਸਮਾਜ ਦੀ ਧਰਮ ਦੀ ਸੇਵਾ ਕਰਨ ਤੁਰ ਪੈਂਦੇ ਨਾ, ਉਦੋਂ ਸਮਾਜ ਵਿੱਚ ਧਰਮ ਵਿੱਚ ਖਲਲ ਪਾ ਕੇ ਰਹਿ ਜਾਂਦਾ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਬਾਬਾ ਫਰੀਦ ਜੀ ਨੇ ਵਾਕ ਲਿਖਿਆ ਸੀਗਾ, ਕਹਿਣ ਲੱਗੇ ਜਿੱਦਣ ਕਿਤੇ ਤੇਰੇ ਦਿਲ 'ਚ ਕਸ਼ਿਸ਼ ਆਵੇ ਨਾ, ਮੈਂ ਸਮਾਜ ਨੂੰ ਸਵਾਰਨਾ ਚਾਹੁੰਦਾ, ਮੈਂ ਧਰਮ ਨੂੰ ਸਵਾਰਨਾ ਚਾਹੁੰਦਾ, ਮੈਂ ਧਾਰਮਿਕ ਅਸਥਾਨਾਂ ਨੂੰ ਸਵਾਰਨਾ ਚਾਹੁੰਦਾ, ਤੇ ਗੁਰਦੇਵ ਦੀ ਬਾਣੀ 'ਚ ਬੈਠੇ ਬਾਬਾ ਫਰੀਦ ਨੇ ਕਿਹਾ ਪਹਿਲਾਂ ਮੇਰੀ ਇੱਕ ਗੱਲ ਬੜੇ ਧਿਆਨ ਨਾਲ ਸੁਣੀ, ਉਹ ਕੀ? ਕਹਿਣ ਲੱਗੇ ਆਪ ਸਵਾਰੇ ਮੈਂ ਮਿਲਾਂ, ਪਹਿਲਾਂ ਆਪਾ ਆਪ ਸਵਾਰੇ। ਦੇਖੋ ਆਪ ਮੈਂ ਸਵਰਿਆ ਨਹੀਂ, ਮੈਂ ਸਮਾਜ ਸਵਾਰਨ ਤੁਰ ਪਵਾਂ, ਜਿਹੋ ਜਿਹਾ ਮੈਂ ਸਵਰਿਆ ਇਹੋ ਜਿਹੀ ਸਮਾਜ ਸਵਰੇਗਾ। ਮੈਂ ਆਪ ਨਹੀਂ ਸਵਰਿਆ, ਮੈਂ ਧਰਮ ਸਵਾਰਨ ਤੁਰ ਪਵਾਂ, ਯਕੀਨ ਜਾਣੋ ਮੈਂ ਧਰਮ ਨੂੰ ਵੀ ਪੂਰਨ ਰੂਪ ਵਿੱਚ ਬੇਜ਼ਾਰ ਕਰਾਂਗਾ, ਬੇਨਾਮ ਬਦਨਾਮ ਕਰਕੇ ਰੱਖ ਦਿਆਂਗਾ। ਇਸ ਕਰਕੇ ਸਾਹਿਬ ਨੇ ਕਿਹਾ ਅਕਲੀ ਸਾਹਿਬ ਸੇਵੀਏ, ਅਕਲ ਜ਼ਰੂਰੀ ਏ, ਅਕਲ ਅਗਲਵਾੜੀ ਰੱਖ। ਬਾਬਾ ਕਬੀਰ ਨੇ ਕਿਹਾ ਅਸਮਾਨ ਮਿਆਨੇ ਲਹੰਗ ਦਰੀਆ, ਜਿਹੜਾ ਤੇਰੇ ਸਿਰ ਦੇ ਇਸ ਅਸਮਾਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਲਤਾਫਤ ਦਾ ਸਿਆਣਪ ਦਾ ਦਰਿਆ ਵਗਾਇਆ ਨਾ, ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨਾ ਬੂਦ, ਉਹਦੇ ਚ ਕਦੀ ਗੁਸਲ ਹੀ ਨਹੀਂ ਕੀਤਾ, ਇਸ਼ਨਾਨ ਹੀ ਨਹੀਂ ਕੀਤਾ। ਅਕਲ ਦੇ ਵਿੱਚ ਇਸ਼ਨਾਨ ਕਰ, ਉਹਦੇ ਚ ਟੋਭਾ ਲਾ, ਕਿਉਂਕਿ ਜਿਤਨੀ ਦੇਰ ਤੱਕ ਅਕਲ ਨਹੀਂ, ਲਤਾਫਤ ਨਹੀਂ, ਸਿਆਣਪ ਨਹੀਂ, ਬਾਤ ਨਹੀਂ ਬੰਨੀ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜਕੈ ਬੂਝੀਐ, ਸ਼ਬਦ ਗੁਰੂ ਅਕਲਵਾਨਾਂ ਦਾ, ਸ਼ਬਦ ਗੁਰੂ ਸੂਝਵਾਨਾਂ ਦਾ, ਸ਼ਬਦ ਗੁਰੂ ਨੇਤਰਵਾਨਾਂ ਦਾ, ਸ਼ਬਦ ਗੁਰੂ ਉਹਨਾਂ ਦਾ ਜਿਨ੍ਹਾਂ ਕੋਲ ਅਕਾਲ ਪੁਰਖ ਵਾਹਿਗੁਰੂ ਨੇ ਆਦੀਵਾ ਬਖਸ਼ਿਆ ਹੈ। ਕਿਉਂਕਿ ਇਸ ਨੇ ਸਾਡੇ ਅੰਦਰ ਦੇ ਵਿਵੇਕ ਨੂੰ ਜਗਾਉਣਾ, ਤੇ ਇਹ ਵਿਵੇਕ ਤਾਂ ਹੀ ਜਗੇਗਾ ਜੇ ਅਸੀਂ ਇਸ ਅਕਲ ਦਾ ਇਸਤੇਮਾਲ ਕਰਕੇ ਸੂਝ ਵਾਲੇ ਪਾਸੇ ਆਵਾਂਗੇ। ਤੇ ਸਾਹਿਬ ਪਿਤਾ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜਕੈ ਬੂਝੀਐ, ਅਕਲੀ ਕੀਚੈ ਦਾਨ। ਅਕਲ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਚੱਲ ਸਕਦੀ। ਇਸ ਲਈ ਸਾਹਿਬ ਨੇ ਲਤਾਫਤ ਦੀ ਗੱਲ ਕੀਤੀ, ਸਿਆਣਪ ਦੀ ਗੱਲ ਕੀਤੀ, ਸੂਝ ਦੀ ਗੱਲ ਕੀਤੀ। ਤੇ ਜਦੋਂ ਬੰਦਾ ਸੂਝ ਤੇ ਪੱਧਰ ਤੇ ਆ ਜਾਂਦਾ, ਫਿਰ ਗੁਰਦੇਵ ਦੀ ਬਾਣੀ ਕਹਿੰਦੀ ਉਹਨੂੰ ਅੱਖਰਾਂ ਦੀ ਅਹਿਮੀਅਤ ਦਾ ਪਤਾ ਲੱਗਦਾ। ਅਜੇ ਨਹੀਂ ਪਤਾ, ਉਹ ਵੀ ਸਮਾਂ ਸੀਗਾ ਜਦੋਂ ਲੋਕਾਂ ਨਹੀਂ ਸੀ ਪਤਾ ਅੱਖਰਾਂ ਦੀ ਅਹਿਮੀਅਤ ਬਾਰੇ। ਇਹ ਗੁਰੂ ਅੰਗਦ ਪਿਤਾ ਨੇ ਪਾਠਸ਼ਾਲਾ ਘਰ ਲਾ ਕੇ ਇੱਕ ਇੱਕ ਜਣੇ ਨੂੰ ਲੰਡਿਆਂ ਤੋਂ, ਪ੍ਰਾਕਿਰਤ ਤੋਂ, ਪਾਲੀ ਤੋਂ ਜ਼ਬਾਨ ਸਿਖਾਉਣੀ ਸ਼ੁਰੂ ਕੀਤੀ। ਕਿਉਂ? ਕਿਉਂਕਿ ਗੁਰਦੇਵ ਚਾਹੁੰਦੇ ਸਨ ਸ਼ਬਦ ਗੁਰੂ ਨੂੰ ਗੁਰੂ ਰੂਪ ਵਿੱਚ ਆਮ ਲੋਕਾਈ ਜਾਣ ਲਵੇ। ਤੁਸੀਂ ਬਚਨ ਪੜ੍ਹਦੇ ਹੋ, ਅੱਜ ਵੀ ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹ ਲਓ, ਸਾਹਿਬ ਮਹਾਰਾਜ ਕਹਿ ਰਹੇ ਨੇ ਅੱਖਰੀ ਨਾਮ, ਅੱਖਰੀ ਸਾਲਾ, ਅੱਖਰਾਂ ਦੇ ਜ਼ਰੀਏ ਬਾਤ ਸਮਝ ਆਉਣੀ ਹੈ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣਗਾਹ, ਅੱਖਰੀ ਲਿਖਣ, ਬੋਲਣ ਬਾਣ, ਅੱਖਰਾਂ ਨਾਲ ਹੀ ਬਾਤ ਬਣਨੀ ਹੈ ਸਾਰੇ ਦੀ ਸਾਰੀ। ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ ਸੀ, ਕਹਿਣ ਲੱਗੇ ਵੀ ਜਹ ਅੱਖਰ ਤਹ ਬਾਣੀ ਆਵਾ, ਜੇ ਅੱਖਰ ਪੜ੍ਹਨੇ ਆਉਣਗੇ ਤੇ ਤਾਂ ਹੀ ਬਾਣੀ ਪੜ੍ਹਨੀ ਆਏਗੀ। ਜੇ ਅਜੇ ਅੱਖਰ ਹੀ ਪੜ੍ਹਨੇ ਨਹੀਂ ਆਏ, ਅੱਖਰਾਂ ਦੀ ਸੋਝੀ ਨਹੀਂ, ਤੇ ਬਾਣੀ ਦੀ ਸੋਝੀ ਕਿੱਥੋਂ ਆਏਗੀ? ਤੇ ਗੁਰਦੇਵ ਨੇ ਵੀ ਜ਼ਿਕਰ ਕੀਤਾ, ਕਹਿਣਗੇ ਅੱਖਰ ਮੈਤਰੀ ਭਵਨ ਪ੍ਰਭ ਤਾਰੇ, ਦੋ ਚਾਰ ਦਸ ਨਹੀਂ, ਤਿੰਨਾਂ ਭਵਨਾਂ ਦਾ ਗਿਆਨ ਅਕਾਲ ਪੁਰਖ ਵਾਹਿਗੁਰੂ ਨੇ ਅੱਖਰਾਂ ਚ ਸੰਜੋ ਕੇ ਰੱਖਿਆ ਹੈ। ਕਹਿਣਗੇ ਅੱਖਰ ਮੈਤਰੀ ਭਵਨ ਪ੍ਰਭ ਤਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਅੱਖਰ ਸਿਮਰਤ ਸ਼ਾਸਤਰ ਪੁਰਾਣਾ, ਅੱਖਰ ਨਾਦ ਕਥੇ ਵਖਿਆਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜੋ ਕੁਝ ਵੀ ਦਿਸਦਾ ਨਾ, ਦ੍ਰਿਸ਼ਟਮਾਨ, ਦ੍ਰਿਸ਼ਟੀ ਗੋਚਰੇ, ਨੇਤਰਾਂ ਨੂੰ ਜੋ ਕੁਝ ਨਜ਼ਰੀ ਪੈਂਦਾ, ਸਭ ਕਾਸੇ ਨੂੰ ਸਮਝਣ ਵਾਸਤੇ ਅੱਖਰਾਂ ਦੀ ਬੜੀ ਜ਼ਰੂਰਤ ਹੈ, ਬੜੀ ਲੋੜ ਹੈ। ਤੇ ਜੇ ਇਸ ਸਾਰੇ ਨੂੰ ਸਮਝਣ ਵਾਸਤੇ ਅੱਖਰਾਂ ਦੀ ਲੋੜ ਹੈ, ਫਿਰ ਆਪਣੇ ਆਪ ਨੂੰ ਸਮਝਣ ਵਾਸਤੇ ਵੀ ਅੱਖਰਾਂ ਦੀ ਲੋੜ ਹੈ। ਉਹ ਅੱਖਰ ਨੇ ਸ਼ਬਦ ਰੂਪ ਅੱਖਰ, ਜਿਨ੍ਹਾਂ ਅੱਖਰਾਂ ਦੇ ਅੰਦਰ ਰੂਹਾਨੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਗਿਆਨ ਸੰਜੋ ਕੇ ਰੱਖਿਆ ਹੈ। ਇਹ ਕਿਰਪਾ ਕਰ ਦਿੱਤੀ ਉਹਨਾਂ ਭਗਤਾਂ ਨੇ, ਉਹਨਾਂ ਗੁਰੂ ਪਿਤਾ ਜੀ ਨੇ, ਉਹਨਾਂ ਗੁਰਸਿੱਖਾਂ ਨੇ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਆ ਰਹੇ ਸ਼ਬਦ ਦੇ ਪ੍ਰਵਾਹ ਨੂੰ ਆਪਣੀ ਜ਼ਬਾਨ ਦੇ ਜ਼ਰੀਏ ਜਿਹੜਾ ਸੀਗਾ ਅੱਖਰਾਂ ਦਾ ਚੋਗਾ ਪਵਾ ਕੇ ਸਾਡੇ ਸਾਹਮਣੇ ਜ਼ਾਹਰ ਕਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਸ਼ਬਦ ਨੂੰ ਗੁਰੂ ਰੂਪ ਕਰਕੇ ਜਾਣੋ, ਕਿਉਂਕਿ ਇਹੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਲਾਹੇਵੰਦ ਤੇ ਫਾਇਦੇਮੰਦ ਹੈ। ਮਨੁੱਖ ਕੋਲ ਅਕਲ ਹੈ, ਇਸੇ ਕਰਕੇ ਸਾਰੀ ਮਖਲੂਕਾਤ ਵਿੱਚੋਂ, ਸਾਰੀ ਲੋਕਾਈ ਵਿੱਚੋਂ ਅਸ਼ਰਫ ਮਖਲੂਕਾਤ ਖਵਾਉਂਦਾ ਹੈ ਮਨੁੱਖ। ਤੇ ਜੇ ਇਹਨੇ ਅਕਲ ਦਾ ਇਸਤੇਮਾਲ ਹੀ ਛੱਡ ਦਿੱਤਾ, ਬੁੱਧੀ ਦਾ, ਵਿਵੇਕ ਦਾ, ਸਮਝ ਦਾ ਇਹਨੇ ਜਿਹੜਾ ਇਸਤੇਮਾਲ ਹੀ ਤਿਆਗ ਦਿੱਤਾ, ਤੇ ਗੁਰਦੇਵ ਦੀ ਬਾਣੀ ਚ ਇੱਕ ਬਚਨ ਆਉਂਦਾ ਹੈ, ਸਾਹਿਬ ਕਹਿੰਦੇ ਨੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਦੇਖੋ, ਇੱਕ ਆਮ ਬੰਦਾ ਆਦਮੀ ਖੂਹ ਚ ਡਿੱਗਾ ਹੋਏ, ਕੋਈ ਇਤਰਾਜ਼ ਨਹੀਂ, ਹਨੇਰਾ ਬਹੁਤ ਹੈ। ਕੋਈ ਬੰਦਾ ਕਹੇ ਵੀ ਖੂਹ ਚ ਡਿੱਗ ਗਿਆ, ਕਹੇ ਵੀ ਹਨੇਰਾ ਬੜਾ ਸੀ ਤਾਂ ਕਰਕੇ ਡਿੱਗ ਗਿਆ, ਕਿ ਠੀਕ ਹੈ ਮੰਨ ਲੈਣਾ ਵਾ। ਪਰ ਜੇ ਪੁੱਛਿਆ ਜਾਏ ਵੀ ਭਲਿਆ ਹਨੇਰਾ ਤੇ ਬਹੁਤ ਸੀ, ਹੋਰ ਤੇ ਕੋਈ ਡਿੱਗ ਪੈਂਦਾ, ਠੀਕ ਹੈ, ਪਰ ਤੇਰੇ ਹੱਥ ਤੇ ਦੀਵਾ ਧਰਿਆ ਸੀ। ਆਖਿਰਕਾਰ ਹਾਥ ਦੀਪ, ਹੱਥ ਤੇ ਦੀਵਾ ਹੋਣ ਦੇ ਬਾਵਜੂਦ ਵੀ ਪਸ਼ੂ ਪੰਖੀ ਹੋਰ ਜਿਹੜੇ ਸਾਰੇ ਦਾ ਸਾਰਾ ਜਾਮੇ ਨੇ, ਉਹ ਗੁਸਤਾਖੀਆਂ, ਗਲਤੀਆਂ, ਕੂੜ ਕੁਸਤ, ਇਹ ਸਾਰਾ ਕੁਝ ਹਿੰਸਾ ਬਿਰਤੀਆਂ ਕਮਾਣ। ਤੇ ਜੇ ਬੰਦਾ ਵੀ ਇਹ ਸਾਰਾ ਕੁਝ ਕਮਾਏ, ਤੇ ਬੰਦੇ ਤੇ ਸਭ ਤੋਂ ਵੱਧ ਜਿਹੜਾ ਹੈ ਇਹਦੇ ਤੇ ਜ਼ੁਲਮ ਆਇਦ ਕੀਤਾ ਜਾਂਦਾ ਹੈ, ਇਹਦੇ ਉੱਤੇ ਸਭ ਤੋਂ ਵੱਧ ਗੁਨਾਹਗਾਰ ਜਿਹੜਾ ਇਹਨੂੰ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਇਹਨੇ ਅਕਲ ਦਾ ਹੁੰਦਿਆਂ ਹੋਇਆਂ ਅਕਲ ਦਾ ਇਸਤੇਮਾਲ ਨਹੀਂ ਕੀਤਾ, ਤੇ ਅਕਲ ਦਾ ਸਹੀ ਰੂਪ ਵਿੱਚ ਇਸਤੇਮਾਲ, ਵਿਵੇਕ ਦਾ ਸਹੀ ਰੂਪ ਦੇ ਇਸਤੇਮਾਲ ਜਿਹੜਾ ਸ਼ਬਦ ਸਿਖਾਉਂਦਾ ਹੈ, ਤੇ ਸ਼ਬਦ ਕਿਵੇਂ ਸਾਡੇ ਅੰਦਰ ਇਹ ਕੰਮ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀਐ, ਗੁਰਮੁਖ ਹੋਏ ਤੂੰ ਸ਼ਬਦ ਦੇ ਆਸ਼ੇ ਮੁਤਾਬਕ ਹੋ। ਗੁਰਮੁਖ ਦਾ ਹੁੰਦਾ ਹੈ ਮਤਲਬ ਗੁਰੂ ਅਨੁਸਾਰੀ ਹੋ ਜਾਣਾ, ਸੁਰਤ ਧੁਨ ਚੇਲਾ, ਤੇ ਸ਼ਬਦ ਦੇ ਨਾਲ ਤੇਰੀ ਚੀਜ਼ ਨੇ ਜਿਹੜੀ ਟਰੈਵਲ ਕਰਨਾ ਨਾ, ਉੱਥੇ ਸਰੀਰ ਨਹੀਂ ਕੰਮ ਕਰਦਾ, ਸੁਰਤ ਧੁਨ ਚੇਲਾ, ਸ਼ਬਦ ਦੇ ਨਾਲ ਸਾਡੀ ਸੁਰਤੀ ਨੇ ਟਰੈਵਲ ਕਰਨਾ ਹੈ। ਸ਼ਬਦ ਦੇ ਵਿੱਚ ਅਸੀਂ ਸੁਰਤੀ ਨੂੰ ਪ੍ਰਜਵਲਿਤ ਕਰੀਏ। ਉਹ ਪ੍ਰਜਵਲਿਤ ਕਿਵੇਂ ਹੋਣੀ ਹੈ? ਸਾਧ ਸੰਗਤ ਸੱਚਖੰਡ ਵਿੱਚ ਜਿੱਥੇ ਤੁਸੀਂ ਬੈਠੇ ਹੋ, ਪ੍ਰੇਮ ਭਗਤ ਪਰਚੇ ਹੋਏ ਮੇਲਾ, ਇਸ ਅਸਥਾਨ ਵਿੱਚ ਆ ਕੇ ਪ੍ਰੇਮਾ ਭਗਤੀ ਦਾ ਪਰਚਾ ਪਾ ਕੇ ਉਸ ਸ਼ਬਦ ਦੇ ਗਿਆਨ ਨੂੰ ਅਸੀਂ ਸੁਰਤੀ ਚ ਉਕੇਰ ਕੇ ਆਪਣੇ ਅੰਤਰ ਆਤਮੇ ਚ ਲਿਜਾ ਸਕਦੇ ਹਾਂ। ਇਸ ਹੀ ਵਿਸ਼ੇ ਨੂੰ ਅਗਲੇ ਇਤਵਾਰ ਇੱਥੋਂ ਹੀ ਅਸੀਂ ਪ੍ਰਾਰੰਭ ਕਰਾਂਗੇ। ਸੁਰਤੀ ਸਤਸੰਗਤ ਤੇ ਸ਼ਬਦ ਦੇ ਵਿੱਚ ਪ੍ਰੇਮ ਦਾ ਪਰਚਮ, ਇਹਦੇ ਬਾਰੇ ਭਾਈ ਸਾਹਿਬ ਕੀ ਕਹਿ ਰਹੇ ਨੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਗਲਤੀਆਂ ਲਿਖੀ ਮਾਂ ਸਭ ਪ੍ਰੇਮ ਕਹਿ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨ ਸਤਿਕਾਰਯੋਗ ਬਾਣੀ ਗੁਰਦੇਵ ਸਤਿਗੁਰੂ, ਜੁਗ ਹੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰ ਹਜ਼ੂਰੀ ਅੰਦਰ ਹਾਜ਼ਰੀਨ ਹੋਏ ਬੈਠੀ ਸਾਧ ਸੰਗਤ ਜੀ, ਦੁਪਹਿਰਾਂ ਦੇ ਇਸ ਵਿਸ਼ੇਸ਼ ਦੀਵਾਨ ਵਿੱਚ ਆਪ ਸਮੂਹ ਸੰਗਤ ਸਤਸੰਗੀ ਬਣ ਰਹੇ ਹੋ, ਅਹੋ ਭਾਗਤਾ ਹੈ। ਭਾਵੇਂ ਕਿ ਥੋੜੀ ਆਵਾਜ਼ ਪਰਲੇ ਪਾਸਿਓਂ ਆ ਰਹੀ ਹੈ, ਪਰ ਥੋੜੀ ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਜੋ ਲੜੀਵਾਰ ਮਜ਼ਮੂਨ ਪਿਛਲੇ ਇਤਵਾਰ ਤੋਂ ਪ੍ਰਾਰੰਭ ਕੀਤਾ ਸੀ, ਉਸੇ ਮਜ਼ਮੂਨ ਨੂੰ ਅਗਾਂਹ ਤੋਰਾਂਗੇ। ਇੱਕ ਵਾਰ ਸਮੂਹ ਸੰਗਤ ਸਪ੍ਰੇਮ ਫਤਿਹ ਦੀ ਸਾਂਝ ਬਣਾਉਣ ਦਾ ਯਤਨ ਕਰਿਓ। ਕਹਿ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਦੀ ਉਚਰਤ ਕੀਤੀ ਹੋਈ ਵਾਰ ਵਿੱਚੋਂ ਇੱਕ ਪੌੜੀ ਵਿਚਾਰ ਰਹੇ ਸਾਂ ਸੀ। ਸ਼ਬਦ ਗੁਰੂ ਗੁਰ ਜਾਣੀਐ, ਗੁਰਮੁਖ ਹੋਏ ਸੁਰਤ ਧੁਨ ਚੇਲਾ, ਸਾਧ ਸੰਗਤ ਸੱਚ ਖੰਡ ਵਿੱਚ ਪ੍ਰੇਮ ਭਗਤ ਪਰਚੈ ਹੋਏ ਮੇਲਾ, ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਿਵੇਲਾ, ਬਿਰਖੋਂ ਫਲ ਫਲ ਤੋਂ ਬਿਰਖ ਗੁਰ ਸਿੱਖ ਸਿੱਖ ਗੁਰੂ ਮੰਤਰ ਸੁਹੇਲਾ, ਵੀਹਾਂ ਅੰਦਰ ਵਰਤਮਾਨ ਹੋਏ ਇੱਕੇ ਹੀ ਅਗੋਚਰ ਖੇਲਾ, ਆਦਿ ਪੁਰਖ ਆਦੇਸ਼ ਨਵੇਲਾ ਸਿਫਤ ਸਲਾਹਨ ਅੰਮ੍ਰਿਤ ਵੇਲਾ। ਇਹ ਪਾਵਨ ਪੌੜੀ ਹੈ। ਮਜ਼ਮੂਨ ਦੋ ਤਿੰਨ ਨੇ ਇਹਦੇ ਵਿੱਚ, ਪਰ ਮੂਲਕ ਰੂਪ ਵਿੱਚ ਮੁੱਖ ਰੂਪ ਵਿੱਚ ਉਹ ਹੈ ਸ਼ਬਦ ਗੁਰੂ ਗੁਰ ਜਾਣੀਐ। ਸ਼ਬਦ ਗੁਰੂ ਹੈ ਤੇ ਇਹਨੂੰ ਗੁਰੂ ਕਰਕੇ ਜਾਣਿਆ ਜਾਏ। ਦੇਖੋ ਵਿਸ਼ਾ ਥੋੜਾ ਗੰਭੀਰ ਹੈ, ਪਿੱਛੋਂ ਤੁਰੇ ਆ ਰਹੀ ਲੜੀ ਹੈ, ਮੈਂ ਇੱਕ ਵਾਰ ਫਿਰ ਜੋੜ ਦਿਆਂ ਥੋੜਾ ਜਿਹਾ ਉਸਨੂੰ। ਗੁਰਦੇਵ ਪਿਤਾ ਨੇ ਰੂਹਾਨੀ ਦੁਨੀਆਂ ਦੇ ਵਿੱਚ, ਧਾਰਮਿਕ ਦੁਨੀਆਂ ਦੇ ਵਿੱਚ, ਅਧਿਆਤਮੀ ਦੁਨੀਆਂ ਦੇ ਵਿੱਚ ਇੱਕ ਨਵਾਂ ਮੀਲ ਦਾ ਪੱਥਰ ਸਥਾਪਿਤ ਕੀਤਾ। ਇਹ ਉਹ ਸੱਚਾਈ ਸੀ ਜਿਹੜੀ ਗੁਰੂ ਨਾਨਕ ਜੋਤ ਦੇ ਨਾਲ ਇਸ ਕੁੱਲ ਕਾਇਨਾਤ ਦੇ ਸਾਹਮਣੇ ਪ੍ਰਗਟ ਹੋਈ। ਸ਼ਬਦ ਦੀ ਰੂਹਾਨੀ ਪੱਧਰ ਦੇ ਉੱਤੇ ਅਹਿਮੀਅਤ ਸਥਾਪਿਤ ਕਰਨਾ, ਵਕਤੀ ਰੂਪ ਦੇ ਅੰਦਰ ਸ਼ਬਦ ਪਦਾਰਥਕ ਰੂਪ ਵਿੱਚ ਅਹਿਮੀਅਤ ਅਖਤਿਆਰ ਕਰ ਰਿਹਾ ਸੀ, ਇਹਦਾ ਪਤਾ ਲੱਗ ਰਿਹਾ ਲਗਾਤਾਰ। ਸ਼ਬਦ ਦੀ ਅਹਿਮੀਅਤ ਵਾਲੇ ਪਾਸੇ ਲਗਾਤਾਰ ਯਤਨ ਹੋ ਰਹੇ ਨੇ, ਸਿਆਸੀ ਰੂਪ ਵਿੱਚ, ਕਿਉਂਕਿ ਕਦੀ ਡਿਕਟੇਟਰਸ਼ਿਪ ਤੋਂ ਸਿਆਸਤ ਪ੍ਰਾਰੰਭ ਹੁੰਦੀ ਹੈ। ਹੌਲੀ ਹੌਲੀ ਇੱਕ ਜਮਾਤ ਦੇ ਰੂਪ ਵਿੱਚ ਤੇ ਫਿਰ ਸਰਬਸੰਮਤੀ ਤੇ ਬਹੁਸੰਮਤੀ ਵਾਲੇ ਪਾਸੇ ਤੁਰਦੀ ਹੈ। ਇਸ ਸਾਰੇ ਸਥਾਪਤੀ ਤੇ ਪ੍ਰੋਸੈਸ ਵਿੱਚ ਸ਼ਬਦ ਅਹਿਮੀਅਤ ਰੱਖਦਾ ਆਪਣੇ, ਕਿਉਂਕਿ ਸਾਰਿਆਂ ਦੇ ਹਕੂਕ ਤੇ ਸਾਰਿਆਂ ਦੇ ਕਰਤੱਵ ਡਿਊਟੀ ਤੇ ਰਾਈਟਸ ਜਿਹੜੇ ਨੇ ਇਹਨਾਂ ਨੂੰ ਸਹੀ ਰੂਪ ਦੇ ਅੰਦਰ ਜਿਹੜਾ ਸਥਾਪਿਤ ਕੀਤਾ ਜਾਂਦਾ ਉਹ ਸ਼ਬਦ ਦੇ ਜ਼ਰੀਏ। ਸਾਧਾਰਨ ਰੂਪ ਵਿੱਚ ਕਹਿਣਾ ਹੋਏ ਤੇ ਇਤਨਾ ਕਿਹਾ ਜਾ ਸਕਦਾ ਹੈ, ਸਿਆਸੀ ਰੂਪ ਦੇ ਅੰਦਰ ਸ਼ਬਦ ਅਹਿਮੀਅਤ ਵਿੱਚ ਆ ਗਿਆ ਜਦੋਂ ਪਹਿਲੀ ਵਾਰ ਫਰਾਂਸ ਦੇ ਅੰਦਰ ਇੱਕ ਰੈਵੋਲੂਸ਼ਨ ਆਇਆ ਤੇ ਇੱਕ ਲੋਕ ਗਠਿਤ ਸਰਕਾਰ ਬਣਨ ਵਾਸਤੇ ਉਹਨਾਂ ਨੇ ਲੋਕਾਚਾਰ ਲਈ ਇੱਕ ਆਮ ਪਬਲਿਕ ਕੌਂਸਟੀਟਿਊਸ਼ਨ ਦੀ ਸਥਾਪਨਾ ਕਰਨ ਵਾਸਤੇ ਯਤਨ ਕੀਤਾ। ਜਦੋਂ ਕੌਂਸਟੀਟਿਊਸ਼ਨ ਦਾ ਆਗਾਜ਼ ਹੁੰਦਾ ਹੈ ਸ਼ਬਦ ਦੀ ਅਹਿਮੀਅਤ ਸਿਆਸੀ ਰੂਪ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਇਹ ਸ਼ਬਦ ਨੂੰ ਹੀ ਅਹਿਮੀਅਤ ਹੈ। ਅੱਜ ਤੁਸੀਂ ਦੇਖਦੇ ਹੋ ਸਿਆਸੀ ਕਿਤਾਬ 'ਚ ਅਹਿਮੀਅਤ ਰੱਖਦੇ ਨੇ, ਕਾਨੂੰਨ ਅਹਿਮੀਅਤ ਰੱਖਦੇ ਨੇ, ਇਹ ਸਾਰਾ ਕੁਝ ਸ਼ਬਦ ਦਾ ਆਗਾਜ਼ ਹੈ। ਹੌਲੀ ਹੌਲੀ ਆਰਥਿਕ ਪੱਧਰ ਤੇ ਸ਼ਬਦ ਨੇ ਆਪਣੀ ਜਿਹੜਾ ਹੋਂਦ ਹੈ ਉਹਨੂੰ ਪ੍ਰਗਟ ਕੀਤਾ ਹੈ। ਪੇਟੈਂਟ ਯੁੱਗ ਆ ਚੁੱਕਾ ਹੈ। ਚੀਜ਼ ਦੀ ਤੁਸੀਂ ਕੋਈ ਡਿਸਕਵਰ ਕੀਤੀ ਹੈ ਤੇ ਇਹ ਨਹੀਂ ਵੀ ਤੁਹਾਡੀ ਚੀਜ਼ ਕੀਤੀ ਹੋਈ ਡਿਸਕਵਰ ਦਾ ਕੋਈ ਹੋਰ ਬੰਦਾ ਫਾਇਦਾ ਚੁੱਕ ਜਾਏਗਾ। ਤੁਸੀਂ ਉਹਦਾ ਫਾਰਮੂਲਾ ਸਾਰਾ ਕੁਝ ਸ਼ਬਦ ਦੇ ਰੂਪ ਵਿੱਚ ਲਿਖਤੀ ਤਰਜਮਾਨੀ ਦੇ ਕੇ ਰਜਿਸਟਰਡ ਕਰਵਾ ਲਵੋ, ਉਪਰੰਤ ਉਹਦੇ ਤੇ ਤੁਹਾਡੇ ਰਾਈਟਸ ਬਕਾਇਦਾ ਲਿਖੇ ਜਾਣਗੇ। ਇਹ ਸ਼ਬਦ ਦੀ ਤਰਮੀਮ ਹੈ, ਇਹ ਸ਼ਬਦ ਦੀ ਅਹਿਮੀਅਤ ਹੈ। ਗੁਰਦੇਵ ਪਿਤਾ ਨੇ ਸ਼ਬਦ ਨੂੰ ਇਸ ਤੋਂ ਵੀ ਉੱਪਰ ਰੱਖ ਦਿੱਤਾ। ਸਾਹਿਬ ਨੇ ਕਿਹਾ ਰੂਹਾਨੀ ਰੂਪ ਦੇ ਅੰਦਰ, ਸਪਿਰਚੁਅਲ ਰੂਪ ਦੇ ਅੰਦਰ ਤੁਹਾਨੂੰ ਸ਼ਬਦ ਅਗਵਾਈ ਦਿੰਦਾ ਹੈ ਤੇ ਇਹ ਹਕੀਕਤ ਹੈ। ਮੈਂ ਬੇਨਤੀ ਕੀਤੀ ਸੀ ਪਿਛਲੇ ਦੀਵਾਨ ਦੇ ਵਿੱਚ, 11ਵੀਂ ਸਦੀ ਚ ਹੁੰਦੇ ਨੇ ਪਹਿਲੇ ਬਾਣੀਕਾਰ ਬਾਬਾ ਫਰੀਦ। ਇਹਨਾਂ ਸੂਫੀਆਂ ਨੇ ਬਹੁਤ ਸਾਰੀ ਰਚਨਾ ਰਚੀ, ਮਗਰ ਬਾਬਾ ਫਰੀਦ ਜਿਹੜੇ ਨੇ ਇਹ ਸਾਰੇ ਸੂਫੀਆਂ ਚੋਂ ਸਿਰਮੌਰ ਸੂਫੀ ਨੇ। ਇਹਨਾਂ ਦੀ ਤਸਵੀਰ ਵਿੱਚ ਵੀ, ਅੱਜ ਇਹਨਾਂ ਦੀ ਤਸਵੀਰ ਜਿਹੜੇ ਕੋਈ ਚੰਗੇ ਬਣਾਉਣ ਵਾਲੇ ਨੇ ਪੋਥੀ ਤੋਂ ਬਿਨਾਂ ਨਹੀਂ ਬਣਾਉਂਦੇ, ਕਿਉਂਕਿ ਪਤਾ ਹੈ ਬਾਬਾ ਫਰੀਦ ਦੇ ਨਾਲ ਪੋਥੀ ਦੀ ਅਹਿਮੀਅਤ ਨਾਲ ਤੁਰਦੀ ਹੈ, ਕਿਉਂਕਿ ਬਾਬਾ ਫਰੀਦ ਦੀ ਬਾਣੀ ਨੂੰ ਪੋਥੀ 'ਚ ਥਾਂ ਮਿਲਦੀ, ਉਸ ਪੋਥੀ 'ਚ ਜਿਹਨੂੰ ਕਿਹਾ ਜਾਂਦਾ ਪੋਥੀ ਪਰਮੇਸ਼ਰ ਕਾ ਥਾਂ। ਸੋ 11ਵੀਂ ਸਦੀ ਦੇ ਅੰਦਰ ਰੂਹਾਨੀ ਰੂਪ ਵਿੱਚ ਸ਼ਬਦ ਆਗਾਜ਼ ਕਰਦਾ ਹੈ ਤੇ ਇਹ ਨਹੀਂ ਕਿ ਕੇਵਲ ਪੰਜਾਬ ਦੀ ਪਰਲੀ ਸਰਹੱਦ ਜਿਹੜਾ ਸਰਾਇਚ ਦਾ ਇਲਾਕਾ ਹੈ ਉੱਥੇ ਹੀ ਇਹ ਹੈ ਸ਼ਬਦ ਦੀ ਅਹਿਮੀਅਤ ਪ੍ਰਗਟ ਹੁੰਦੀ ਹੈ, ਨਹੀਂ ਹਰ ਜਗ੍ਹਾ ਤੇ, ਸੱਚ ਹਰ ਜਗ੍ਹਾ ਤੇ ਪੁੰਗਰਦਾ ਤੇ ਉਹ ਪ੍ਰਫੁੱਲਿਤ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਸੱਚ ਸਰਬ ਸਾਂਝਾ ਹੈ, ਜਿਹੜਾ ਕੱਲਾ ਮੇਰੇ ਨਿੱਜ ਦਾ ਹੈ ਉਹ ਸੱਚ ਨਹੀਂ ਹੋ ਸਕਦਾ। ਸੱਚ ਕਦੀ ਨਿੱਜ ਦੀਆਂ ਵਲਗਣਾਂ 'ਚ ਨਹੀਂ ਵੱਜਦਾ, ਸੱਚ ਹਮੇਸ਼ਾ ਸਰਬੱਤ ਦਾ ਹੁੰਦਾ, ਸਰਵਸ ਦਾ ਹੁੰਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਂਝੀਵਾਲਤਾ ਦੀ ਗੱਲ ਕਰਦੀ ਹੈ ਤੇ ਗੱਲ ਨਹੀਂ ਕਰਦੀ, ਸਾਂਝੀਵਾਲਤਾ ਦੇ ਰੂਪ ਵਿੱਚ 1, 2, 4, 5, 10 ਨਹੀਂ 35 ਮਹਾਂਪੁਰਖ ਇਕੱਠੇ ਬਹਿ ਗਏ ਨੇ, ਕਿਉਂਕਿ ਇਹ ਸਰਬ ਸਾਂਝਾ ਸਿਧਾਂਤ ਸੀਗਾ। ਸੋ ਉਸੇ ਸਦੀ ਦੇ ਅਖੀਰਲੇ ਦਹਾਕੇ ਤੱਕ ਅਸੀਂ ਵੇਖਦੇ ਹਾਂ ਭਗਤ ਤ੍ਰਿਲੋਚਨ ਜੀ ਬੰਗਾਲ ਦੇ ਵਿੱਚ ਉਹ ਰਚਨਾ ਪ੍ਰਗਟ ਕਰ ਦਿੰਦੇ ਨੇ। ਗੁਰੂ ਨਾਨਕ ਪਿਤਾ ਦੇ ਆਗਾਜ਼ ਦੇ ਸਮੇਂ ਤੱਕ ਇੱਕ ਪੈੜ ਪੈ ਚੁੱਕੀ ਹੈ, ਇੱਕ ਬਣਤਰ ਬਣ ਚੁੱਕੀ ਹੈ, ਜਿਸ ਬਣਤਰ ਦੇ ਤਹਿਤ ਸ਼ਬਦ ਆਪਣੀ ਅਹਿਮੀਅਤ, ਸ਼ਬਦ ਆਪਣਾ ਜਿਹੜਾ ਸਰੋਕਾਰਤਾ ਹੈ ਉਹ ਸਾਹਮਣੇ ਪ੍ਰਗਟ ਕਰਨੀ ਸ਼ੁਰੂ ਕਰ ਰਿਹਾ। ਕਿਤੇ ਬਾਬਾ ਫਰੀਦ ਬਾਣੀ ਉਚਾਰ ਰਹੇ ਨੇ, ਬਾਣੀ ਪ੍ਰਚਾਰ ਰਹੇ ਨੇ ਤੇ ਬਾਣੀ ਦੇ ਅੰਦਰ ਆਮ ਲੋਕਾਈ ਨੂੰ ਸਿੱਖਿਆਤਮਕ ਰੂਪ ਦੇ ਵਿੱਚ ਜੀਵਨ ਜਾਚ ਸਿਖਾ ਰਹੇ ਨੇ। ਭਗਤ ਤ੍ਰਿਲੋਚਨ ਜੀ ਰਚਨਾ ਰਚ ਰਹੇ ਨੇ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿਤਨੇ ਬਾਣੀਕਾਰ ਬਾਬਾ ਕਬੀਰ ਵਰਗੀਆਂ ਰੂਹਾਂ ਕਾਂਸ਼ੀ 'ਚ ਬੈਠੀਆਂ ਨੇ, ਭਗਤ ਰਵਿਦਾਸ ਜੀ ਬੈਠੇ ਨੇ ਕਾਂਸ਼ੀ ਦੇ ਵਿੱਚ। ਤੇ ਫਿਰ ਇੱਥੇ ਹੀ ਨਹੀਂ, ਅਸੀਂ ਵੇਖਦੇ ਹਾਂ ਮਰਾਠਵਾੜੇ ਦੇ ਇਲਾਕੇ ਦੇ ਅੰਦਰ ਜਿੱਥੇ ਬਹੁਦੇਵ ਪੂਜਾ ਹੈ, ਜਿੱਥੇ ਕੇਵਲ ਤੇ ਕੇਵਲ ਮੂਰਤੀਆਂ ਪੂਜਾ ਤੇ ਮੂਰਤੀਆਂ ਵਿਸਰਜਨ ਦੇ ਅੰਦਰ ਹੀ ਸਾਰਾ ਜ਼ੋਰ ਲੱਗਾ ਰਿਹਾ ਪਹਿਲੇ ਦਿਨ ਤੋਂ, ਅੱਜ ਵੀ ਸਭ ਤੋਂ ਵੱਧ ਮੂਰਤੀ ਪੂਜਾ ਉੱਥੇ ਹੁੰਦੀ ਹੈ, ਉੱਥੇ ਇੱਕ ਰੂਹਾਨੀ ਸ਼ਖਸੀਅਤ ਪੈਦਾ ਹੁੰਦੀ ਹੈ ਤੇ ਉਹ ਇੱਕ ਨਵੇਂ ਕਿਸਮ ਦੀ ਸੋਚ ਨੂੰ ਜਨਮ ਦਿੰਦੀ ਹੈ। ਉਹ ਕਹਿ ਰਹੇ ਨੇ, ਉਹਨਾਂ ਦੀ ਬਾਣੀ ਪੜ੍ਹੀਏ ਅਸੀਂ ਭਗਤ ਨਾਮਦੇਵ ਜੀ ਤੋਂ ਪੁੱਛੀਏ ਤੇ ਉਹ ਬਚਨ ਕਹਿੰਦੇ ਨੇ ਆਪਣੀ ਪਾਵਨ ਰਚਨਾ ਦੇ ਅੰਦਰ
ਕਹਿਣ ਲੱਗੇ ਵੀ ਹਾਂ ਤੋ ਇੱਕ ਰਮਈਆ ਲੈ ਹੋ ਆਨ ਦੇਵ ਬਦਲਾਵ ਨਦੇ ਹੋ। ਕਹਿਣ ਲੱਗੇ ਮੈਂ ਰਮਈਏ ਦਾ ਪੁਜਾਰੀ ਹਾਂ ਤੇ ਮੈਂ ਰਮਈਏ ਦੀ ਹੀ ਬਾਤ ਕਰਾਂਗਾ ਤੇ ਉਸ ਰਮਈਏ ਦੀ ਜਿਸ ਰਮਈਏ ਬਾਰੇ ਉਹਨਾਂ ਨੇ ਆਪਣੀ ਬਾਣੀ ਚ ਇੱਕ ਵਾਕ ਲਿਖਿਆ ਸੀਗਾ। ਕਹਿਣ ਲੱਗੇ ਪਹਿਲ ਪੁਰਸਾਬਰਾ ਅਥੋਨ ਪੁਰਸਾਦਮਰਾ ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਮਰਹੱਠੀ ਜ਼ਬਾਨ ਥੋੜੀ ਭਾਰੀ ਹੈ। ਉਹ ਕਹਿੰਦੇ ਨੇ ਵੀ ਪਹਿਲ ਪੁਰਸਾਬਰਾ ਇਹ ਮੇਰਾ ਸ਼ਬਦ ਕਿਸੇ ਬਹੁਦੇਵ ਪੂਜਾਵਾਦ ਦੀਆਂ ਬਹਿਰੂਨੀ ਬੰਤਰਾਂ ਚ ਨਹੀਂ ਵੱਜਦਾ ਬਲਕਿ ਸਰਵਸਵ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਹਿਲ ਪੁਰਸਾਬਰਾ ਜਿਹਨੂੰ ਅਵਲ ਅੱਲਾਹ ਨੂਰ ਉਹ ਪਾਇਆ। ਬਾਬਾ ਕਬੀਰ ਜੀ ਕਹਿ ਰਹੇ ਨੇ ਦੇਖੋ ਇੱਕੋ ਹੀ ਚੀਜ਼ ਹੈ, ਤੁਸੀਂ ਜਿਵੇਂ ਜਿਵੇਂ ਇਸ ਚੀਜ਼ ਨੂੰ ਉਹੀ ਗੁਰੂ ਨਾਨਕ ਪਿਤਾ ਦੀ ਤੁਸੀਂ ਆਈਡੀਓਲੋਜੀ ਉੱਥੇ ਲਵੋਗੇ। ਸਾਹਿਬ ਗੁਰੂ ਨਾਨਕ ਮਹਾਰਾਜ ਦੀ ਆਸਾ ਜੀ ਕੀ ਵਾਰ ਪੰਜਾਬੀ ਦੇ ਅੰਦਰ ਜਿਹੜੀ ਫੋਕਲੋਰ ਦੀ ਸਭ ਤੋਂ ਲਾਸਾਨੀ ਬਣਗੀ ਹੈ ਨਾ, ਜਿਹਨੂੰ ਲੋਕ ਗੀਤਾਂ ਦੀ ਸਭ ਤੋਂ ਵਧੀਆ ਬਣਗੀ ਕਿਹਾ ਜਾਂਦਾ ਉਹ ਹੈ ਵਾਰ। ਅੱਜ ਵੀ ਕਿਸੇ ਲੋਕ ਗਾਇਕ ਦੀ ਚੰਗੀ ਪਹਿਚਾਣ ਇਹ ਮੰਨੀ ਜਾਂਦੀ ਹੈ ਵੀ ਉਹ ਵਾਰ ਕਿਹੋ ਜਿਹੀ ਗਾਉਂਦਾ, ਵਾਰ ਕਿਹੋ ਜਿਹੀ ਕਹਿ ਸਕਦਾ, ਕਿਉਂਕਿ ਪੰਜਾਬੀ ਸਾਰਾ ਗੀਤ ਸੰਗੀਤ ਸਾਰਾ ਲੋਕ ਕਾਫੀਆ ਕੇਵਲ ਤੇ ਕੇਵਲ ਵਾਰ ਦੇ ਦੁਆਲੇ ਘੁੰਮਦਾ ਹੈ। ਗੁਰੂ ਨਾਨਕ ਪਿਤਾ ਪੰਜਾਬ ਦੀ ਉਸ ਰੂਪ ਵਿੱਚ ਅਗਵਾਈ ਕਰ ਰਹੇ ਨੇ, ਸਾਹਿਬ ਮਹਾਰਾਜ ਰੂਹਾਨੀਅਤ ਦੇ ਉਸ ਪੱਧਰ ਦੇ ਉੱਤੇ ਇੱਥੋਂ ਇੱਕ ਨਵਾਂ ਜਿਹੜਾ ਹੈ ਉਹ ਸ਼ਬਦ ਦਾ ਗੁਲਦਸਤਾ ਉਠਾਉਣ ਲੱਗੇ ਨੇ ਤੇ ਗੁਰਦੇਵ ਪਿਤਾ ਨੇ ਆਪਣੀ ਪਾਵਨ ਬਾਣੀ ਜਿਹੜੀ ਹੈ ਉਹ ਵਾਰਾਂ ਦੇ ਰੂਪ ਵਿੱਚ ਵੀ ਉਚਾਰਨ ਕੀਤੀ ਹੈ। ਪਹਿਲੀ ਵਾਰ ਗੁਰੂ ਨਾਨਕ ਪਿਤਾ ਉਚਾਰਨ ਕਰਦੇ ਨੇ ਆਸਾ ਜੀ ਕੀ ਵਾਰ ਦੇ ਰੂਪ ਦੇ ਵਿੱਚ ਤੇ ਉਹਦਾ ਤੁਸੀਂ ਦੇਖੋ ਗੱਲ ਯਾਦ ਰੱਖਿਓ, ਭੁੱਲਿਓ ਨਾ ਉਹੀ ਬਾਤ ਜੋ ਮੈਂ ਕਹੀਏ। ਬਾਬਾ ਕਬੀਰ ਕਹਿ ਰਹੇ ਨੇ ਅਵਲ ਅੱਲਾ ਨੂਰ ਉਹ ਪਾਇਆ ਕੁਦਰਤ ਕੇ ਸਭ ਬੰਦੇ। ਭਗਤ ਨਾਮਦੇਵ ਜੀ ਦੂਸਰੀ ਤਰਫ ਕਹਿ ਰਹੇ ਨੇ ਪਹਿਲ ਪੁਰਸਾਵਰਾ ਅਥੋਨ ਪੁਰਸਾਦਮਰਾ ਅਸਗਾ ਅਸ ਉਸਕਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਗੁਰੂ ਨਾਨਕ ਪਿਤਾ ਪੰਜਾਬੀ ਦੀ ਵਾਰ ਕਹਿ ਰਹੇ ਨੇ ਤੇ ਪਹਿਲੀ ਪੌੜੀ ਪ੍ਰਾਰੰਭ ਕਰਦੇ ਨੇ, ਕਿਉਂਕਿ ਇਹ ਵੀ ਥੋੜਾ ਜਿਹਾ ਤੁਹਾਡੀ ਜਾਣਕਾਰੀ ਲਈ ਵਾਰਾਂ ਦਾ ਜਿਹੜਾ ਸ਼ੁੱਧ ਰੂਪ ਹੈ ਪੌੜੀਆਂ ਹੈ। ਅੱਜ ਵੀ ਵਾਰਾਂ ਰਚੀਆਂ ਜਾਂਦੀਆਂ ਨੇ ਥੋੜੇ ਬਹੁਤ ਕਿਸੇ ਰੂਪ ਦੇ ਵਿੱਚ, ਹਾਲਾਂਕਿ ਸਾਡੇ ਛੰਤ ਬੈਂਤ ਦੋਹਰੇ ਸੋਰਠੇ ਇਹ ਸਭ ਕੁਝ ਖਤਮ ਹੋ ਗਿਆ, ਇਹ ਸਾਰਾ ਕੁਝ ਅੱਜ ਸਿਲਸਿਲਾ ਮੁੱਕ ਚੁੱਕਾ ਹੈ ਪੂਰਨ ਰੂਪ ਦੇ ਅੰਦਰ। ਜਿਹੜਾ ਆਧੁਨਿਕਤਾ ਦੇ ਨਾਂ ਦੇ ਉੱਤੇ ਪੰਜਾਬੀ ਪੋਇਟਰੀ ਉਸਰਨੀ ਸ਼ੁਰੂ ਹੋਈ ਸੀ ਉਹ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਸਾਰੇ ਪੰਜਾਬੀ ਪੁਰਾਣੇ ਜਿਹੜਾ ਸਾਹਿਤ ਸੀ ਸਾਰੇ ਨੂੰ ਖਾ ਗਏ। ਅੱਜ ਅਸੀਂ ਵੇਖਦੇ ਹਾਂ ਕਦੀ ਨੋਵਲ ਕਹਾਣੀਆਂ ਇਹ ਸਾਰਾ ਕੁਝ ਸਾਡੀਆਂ ਸਾਖੀਆਂ ਤੇ ਸਾਡੇ ਜੰਗਨਾਮੇ ਖਾ ਗਈਆਂ। ਅੱਜ ਜੰਗਨਾਮੇ ਬਾਰੇ ਪਤਾ ਹੀ ਨਹੀਂ ਕਿਸੇ ਨੂੰ, ਸ਼ਾਹ ਮੁਹੰਮਦ ਦਾ ਕਦੀ ਕਦੀ ਤੁਸੀਂ ਜ਼ਿਕਰ ਸੁਣਦੇ ਹੋ, ਹਾਲਾਂਕਿ ਸੈਂਕੜੇ ਜੰਗਨਾਮੇ ਪੰਜਾਬੀ ਜ਼ਬਾਨ ਚ ਲਿਖੇ ਗਏ। ਇਹਦੀਆਂ ਲਿਪੀਆਂ ਸ਼ਾਹ ਲਿਪੀ ਵੀ ਤੇ ਗੁਰਮੁਖੀ ਲਿਪੀ ਵੀ, ਦੋਹਾਂ ਲਿਪੀਆਂ ਦੇ ਵਿੱਚ ਤੁਹਾਨੂੰ ਜੰਗਨਾਮੇ ਮਿਲਣਗੇ। ਕਿੱਸਾ ਕਾਵ ਬਹੁਤ ਵੱਡੀ ਮਕਬੂਲ ਰਚਨਾ ਹੁੰਦੀ ਸੀ ਕਿਸੇ ਸਮੇਂ ਦੇ ਵਿੱਚ, ਉਹ ਸਾਰੀ ਖਤਮ ਹੋ ਗਈ ਵਕਤ ਦੇ ਨਾਲ। ਸਾਖੀ ਪਰਚੀਆਂ ਇਹ ਸਾਰੇ ਦੇ ਸਾਰੇ ਰੂਪ ਸਨ ਵੱਖਰੇ ਵੱਖਰੇ। ਅੱਜ ਤਾਂ ਤੇ ਸਮਝ ਨਹੀਂ ਲੱਗਦੀ, ਜਿਹੜੇ ਸੋ ਕਾਲ ਅਸੀਂ ਦੇਖਦੇ ਨਾ ਆ ਨਵੇਂ ਜੇ ਅਖਬਾਰਾਂ ਦੇ ਵਿੱਚ ਜਰਨਲਿਜ਼ਮ ਕਰਨਾ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ, ਤੇ ਉਹ ਸਾਖੀਆਂ ਦੀ ਉਧੇੜਬੁਣ ਕਰਕੇ ਕਈ ਵਾਰ ਸਾਡੇ ਘਰ ਦੇ ਉੱਤੇ ਤਰਕ ਵਿਤਰਕ ਕਰਦੇ ਨੇ। ਅਸਲ ਵਿੱਚ ਉਹਨਾਂ ਨੂੰ ਪਤਾ ਨਹੀਂ ਸਾਖੀ ਦੀ ਬਣਤਰ ਕੀ ਹੁੰਦੀ ਹੈ, ਸਾਖੀ ਦੀ ਸ਼ੈਲੀ ਕੀ ਹੈ। ਜਿਤਨੀ ਦੇਰ ਤੱਕ ਸਾਖੀ ਪੜ੍ਹਨੀ ਨਹੀਂ ਆਉਂਦੀ ਜਨਮ ਸਾਖੀ ਬਾਰੇ ਬੰਦਾ ਕੁਝ ਨਹੀਂ ਸਮਝ ਸਕਦਾ ਨਾ ਕੁਝ ਕਹਿ ਸਕਦਾ ਹੈ, ਕਿਉਂਕਿ ਇੱਕ ਬੜੀ ਵੱਡੀ ਰਚਨਾ ਹੈ, ਲਾਸਾਨੀ ਚੀਜ਼ ਹੈ। ਇਨ ਬਿਨ ਜੇ ਬੰਦੇ ਨੂੰ ਪਰਚੀਆਂ ਪੜ੍ਹਨ ਦਾ ਨਹੀਂ ਪਤਾ ਪਰਚੀਆਂ ਦੀ ਬਿਲਕੁਲ ਸਮਝ ਨਹੀਂ ਲੱਗੇਗੀ। ਜੇ ਜੰਗਨਾਮਾ ਪੜ੍ਹਨਾ ਨਹੀਂ ਆ ਰਿਹਾ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜੇ ਇੱਕ ਆਮ ਪੰਜਾਬੀ ਬਹੁਤ ਵਧੀਆ ਪੜ੍ਹਨ ਵਾਲਾ ਬੰਦਾ ਹੈ, ਬੜਾ ਸੋਹਣਾ ਪੰਜਾਬੀ ਦਾ ਰਾਈਟ ਜਿਹੜਾ ਹੈ ਉਹ ਰੀਡਰ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਨ ਲਈ ਬਿਠਾ ਦਿਓ, ਪਹਿਲੀ ਗੱਲ ਸ਼ੁਰੂ ਕਰਦੇ ਹੀ ਗਲਤੀ ਕਰ ਦੇਗਾ। ਜਿਵੇਂ ਉਹਨੇ ਇੱਕ ਓਂਕਾਰ ਦੀ ਜਗ੍ਹਾ ਸਤੀ ਨਾਮ ਕਹਿਣਾ, ਤੁਸੀਂ ਰਾਈਟ ਵੇ ਰੋਕਣਾ ਪਿਆ ਕੀ ਕਰ ਰਿਹਾ, ਉਹ ਕਹੇਗਾ ਸਿਹਾਰੀ ਲੱਗੀ ਇੱਥੇ, ਮੈਂ ਬਸ਼ੱਕ ਲੱਗੀ ਹੈ ਪਰ ਤੈਨੂੰ ਪਤਾ ਨਹੀਂ ਪ੍ਰੋਨਾਊਂਸ ਨਹੀਂ ਹੋਣੀ। ਉਸ ਤੋਂ ਬਾਅਦ ਨਾਲ ਦੀ ਨਾਲ ਸਤਨਾਮੂ ਕਹਿ ਦੇਣਾ ਉਹਨੇ, ਮੰਮੇ ਨੂੰ ਉਹਨੇ ਕਹਿਣਾ ਫਿਰ ਔਂਕੜ ਲੱਗੀ ਹੈ, ਉਹ ਕਹੇ ਭਾਵੇਂ ਲੱਗੀ ਹੈ ਉਚਾਰਨ ਨਹੀਂ ਹੋਣੀ, ਹੱਦ ਹੋ ਗਈ ਹੈ, ਕਿਹੋ ਜਿਹੀ ਚੀਜ਼ ਹੈ, ਇਹੋ ਹੀ ਤੇ ਚੀਜ਼ ਹੈ। ਕਿਉਂਕਿ ਇਹਦੀ ਇੱਕ ਆਪਣੀ ਗ੍ਰੈਮਰ ਹੈ, ਹਰ ਇੱਕ ਚੀਜ਼ ਦਾ ਆਪਣਾ ਗ੍ਰੈਮੈਟੀਕਲ ਵੇ ਹੁੰਦਾ, ਤੁਸੀਂ ਜਿਤਨੀ ਦੇਰ ਤੱਕ ਉਹਨੂੰ ਨਹੀਂ ਸਮਝਦੇ ਉਤਨੀ ਦੇਰ ਤੱਕ ਕੁਝ ਵੀ ਬਾਤ ਸਮਝ ਨਹੀਂ ਲੱਗੇਗੀ। ਸੋ ਅਸੀਂ ਸਾਹਿਤ ਪੱਖੋਂ ਬੜੇ ਅਮੀਰ ਸੀਗੇ, ਬੜੇ ਸਾਡੇ ਕੋਲ ਸਾਰਾ ਸਿਲਸਿਲਾ ਸੀਗਾ। ਇਹ ਸਿਲਸਿਲਾ ਜਿਵੇਂ ਜਿਵੇਂ ਬ੍ਰਿਟਿਸ਼ ਲੋਕ ਉੱਥੇ ਗਏ, ਦੋ ਪਲ ਤੁਹਾਡੇ ਲੱਗਣਗੇ ਕਿਉਂਕਿ ਸ਼ਬਦ ਗੁਰੂ ਨੂੰ ਅਸੀਂ ਮੰਨਦੇ ਹਾਂ, ਸ਼ਬਦ ਦੀ ਅੱਜ ਸਮਝ ਕਿਉਂ ਨਹੀਂ ਲੱਗ ਰਹੀ, ਇਹ ਵੀ ਬੜੀ ਵੱਡੀ ਸਮੱਸਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤਰਕ ਕਿਉਂ ਹੋ ਰਹੇ ਨੇ ਲਗਾਤਾਰ? ਇੱਕ ਲੁਧਿਆਣੇ ਦੇ ਇੱਕ ਬਹੁਤ ਵੱਡੀ ਸੋਸਾਇਟੀ ਨੇ ਪਿਛਲੇ ਕੁਝ ਸਾਲਾਂ ਦੇ ਕਿਤਾਬ ਛਾਇਆ ਕੀਤੀ ਸੀ, ਬੜਾ ਰੌਲਾ ਪਿਆ ਉਹਦਾ, ਕਿ 21ਵੀਂ ਸਦੀ ਚ ਗੁਰੂ ਗ੍ਰੰਥ ਸਾਹਿਬ ਗੁਰੂ ਹੋ ਸਕਦਾ, ਅੱਗੇ ਕੁਐਸਚਨ ਮਾਰਕ ਲਾਇਆ ਸੀਗਾ। ਇਹੋ ਜਿਹੇ ਸਵਾਲਾਤ ਆ ਰਹੇ ਨੇ। ਜਦੋਂ ਬੰਦਾ ਦੇਖੋ, ਇਹ ਸਦੀ ਉਹ ਹੈ ਜਿਹਦੇ ਚ ਸ਼ਬਦ ਸੁਪਰੀਮ ਲੈਵਲ ਤੇ ਆ ਗਿਆ। ਅੱਜ ਤੁਸੀਂ ਸੁਪਰੀਮ ਲੈਵਲ ਤੇ ਸ਼ਬਦ ਨੂੰ ਦੇਖੋ, ਚਾਰ ਛਪਰੇ ਸ਼ਬਦ ਦਾ ਹੀ ਤੇ ਆਗਾਜ਼ ਹੈ। ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ, ਅੱਜ ਹਿੰਦੁਸਤਾਨ ਦੇ ਵਿੱਚ ਇੱਕ ਅਮੈਰੀਕਨ ਅੰਬੈਸੀ ਚ ਬੰਦਾ ਜਾ ਕੇ ਇਹ ਕਹੇ ਮੈਂ 100 ਏਕੜ ਦਾ ਮਾਲਕ ਹਾਂ, ਜੇ 20 ਲੱਖ ਦੇ ਰੇਟ ਨੂੰ ਵੀ ਲਾਇਆ ਜਾਏ ਤੇ ਮੇਰੀ ਜ਼ਮੀਨ ਦਾ ਮੁੱਲ 1 ਕਰੋੜ ਰੁਪਏ ਬਣਦਾ, ਤੇ ਮੈਂ ਅਮੈਰੀਕਾ ਜਾ ਕੇ ਕਿਸੇ ਪ੍ਰਕਾਰ ਦੇ ਨਾਲ ਮਜ਼ਦੂਰੀ ਹੈ ਸਾਰਾ ਕੁਝ ਨਹੀਂ ਕਰਨਾ ਚਾਹੁੰਦਾ, ਪਰ ਹਾਂ ਮੇਰੀ ਚਾਹਤ ਮੈਂ ਵੇਖ ਕੇ ਆਵਾਂ, ਉਹਨਾਂ ਲਾਈਨ ਵਿੱਚੋਂ ਰਾਈਟ ਵੇ ਪਾਸਪੋਰਟ ਫੜਾ ਕੇ ਬਾਹਰ ਕੱਢ ਦੇਣਾ, ਤੈਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ। ਹਾਲਾਂਕਿ ਕਿਤਨੇ 1 ਕਰੋੜ ਰੁਪਏ ਦੀ ਉਹਦੀ ਜਾਇਦਾਦ 1 ਅਰਬ ਰੁਪਏ ਦਾ ਉਹਦੀ ਮਲਕੀਅਤ ਹੈ, ਮਗਰ ਉੱਥੇ ਹੀ ਇੱਕ ਜਿਹੜਾ ਸਾਈਕੋਲੋਜੀ ਦੇ ਅੰਦਰ ਮਾਸਟਰਸ ਲੈ ਕੇ ਗਿਆ, ਅਜੇ ਭਾਵੇਂ ਨਿਕਲਿਆ ਹੀ ਗ੍ਰੈਜੂਏਸ਼ਨ ਕਰਕੇ ਆਪਣੀ ਯੂਨੀਵਰਸਿਟੀ ਫਿਨਿਸ਼ ਕਰਕੇ, ਤੇ ਉੱਥੇ ਐਪਲੀਕੇਸ਼ਨ ਦੇ ਵੀ ਮੇਰੀ ਚਾਹਤ ਹੈ ਜਾਣ ਦੀ, ਪਰ ਮੈਂ ਦੇਖ ਕੇ ਵਾਪਸ ਆਉਣਾ ਚਾਹੁੰਦਾ, ਤੁਹਾਡੀ ਮਰਜ਼ੀ ਦੇ ਦਿਓ, ਪੇਪਰ ਨਹੀਂ ਦੇ ਮਰਜ਼ੀ ਤਾਂ ਨਾ ਦੇ ਦਿਓ। ਇੰਨੀ ਗੱਲ ਕਹਿ ਕੇ ਵਾਪਸ ਘਰ ਆ ਜਾਏ ਨਾ, ਤੇ ਘਰ ਆਉਂਦਿਆਂ ਨੂੰ ਉਹਦੇ ਲੈਟਰ ਆਇਆ ਹੁੰਦਾ ਤੇ ਭਾਈ ਤੂੰ ਉੱਥੇ ਘੁੰਮਣ ਲਈ ਨਾ ਜਾ, ਅਸੀਂ ਤੈਨੂੰ ਪੱਕਾ ਭੇਜ ਦਿੰਦੇ ਹਾਂ ਉੱਥੇ। ਇਹ ਹਕੀਕਤ ਸ਼ਬਦ ਆਗਾਜ਼ ਕਰ ਰਿਹਾ, ਇਹਨਾਂ ਮੁਲਕਾਂ ਦੇ ਵਿੱਚ ਸਭ ਤੋਂ ਵੱਡਾ ਸਰਮਾਇਆ। ਅੱਜ ਤੁਸੀਂ ਵੇਖੋ ਕੁਝ ਮੁਲਕ ਐਸੇ ਨੇ ਜਿਹੜੇ ਕਹਿ ਰਹੇ ਨੇ ਸਾਨੂੰ ਫੋਰਨ ਇਨਵੈਸਟਮੈਂਟ ਚਾਹੀਦੀ ਹੈ, ਜਿਵੇਂ ਸਾਡੇ ਮੁਲਕ ਨੇ ਏਸ਼ੀਅਨ ਕੰਟਰੀਜ਼ ਸਪੈਸ਼ਲ ਤੌਰ ਤੇ ਲਗਾਤਾਰ ਫੋਰਨ ਇਨਵੈਸਟਮੈਂਟ ਵਾਸਤੇ ਉਹਨਾਂ ਪੂਰੀ ਦੁਨੀਆ ਦੇ ਵਿੱਚ ਰੌਲਾ ਪਾਇਆ ਹੈ। ਇਧਰਲੇ ਤੁਸੀਂ ਯੂਰੋਪੀਅਨ ਅਤੇ ਇਹ ਜਿਹੜੀਆਂ ਨਾਰਥ ਅਮੈਰੀਕਨ ਕੰਟਰੀਜ਼ ਨੇ ਇਹਨਾਂ ਨੂੰ ਧਿਆਨ ਨਾਲ ਦੇਖੋ, ਇਹਨਾਂ ਨੇ ਵੀ ਸਪੰਜ ਸੱਟੀ ਹੈ। ਕੀ ਸਪੰਜ ਸੱਟੀ ਇਹਨਾਂ ਨੇ? ਇਹ ਇਨਵੈਸਟਰਸ ਘੱਟ ਲੱਭ ਰਹੇ ਨੇ, ਵੱਧ ਤੋਂ ਵੱਧ ਬ੍ਰੇਨ ਲੱਭ ਰਹੇ ਨੇ ਪੂਰੀ ਦੁਨੀਆ ਚੋਂ, ਸ਼ਬਦ ਦੇ ਨਾਲ ਜੁੜੇ ਹੋਏ ਆਗਾਜ਼ ਰੱਖਣ ਵਾਲੇ ਲੋਕ ਲੱਭ ਰਹੇ ਨੇ, ਕਿਉਂ ਪਤਾ ਹੈ ਇਹੀ ਅਸਲ ਵਿੱਚ ਸਰਮਾਇਆ ਹੈ, ਸ਼ਬਦ ਦੇ ਸਰਮਾਏ ਨੂੰ। ਕਿਉਂਕਿ ਜਿਹੜਾ ਬੰਦਾ ਸ਼ਬਦ ਨੂੰ ਸਮਝਦਾ ਉਹ ਪਦਾਰਥ ਦੇ ਹੁਕਮ ਨੂੰ ਸਮਝਦਾ, ਜਿਹੜਾ ਬੰਦਾ ਪਦਾਰਥ ਦੇ ਹੁਕਮ ਨੂੰ ਸਮਝਦਾ, ਹਵਾਈ ਜਹਾਜ਼ ਦਾ ਹਵਾ 'ਚ ਉੱਡਣਾ ਕੁਝ ਨਹੀਂ, ਸਿਰਫ ਹਵਾ ਦੇ ਹੁਕਮ ਨੂੰ ਸਮਝ ਲਿਆ ਕਿਸੇ ਨੇ, ਵੀ ਹਵਾ ਦੇ ਅੰਦਰ ਇਸ ਲੈਵਲ ਤੇ ਜਦੋਂ ਰਫਤਾਰ ਤੇ ਚੀਜ਼ ਆਉਂਦੀ ਹੈ ਉੱਡ ਜਾਂਦੀ ਹੈ, ਇੰਨਾ ਹੁਕਮ ਸਮਝਣ ਦੀ ਲੋੜ ਸੀ, ਲੋਕੀ ਜਿਹੜੇ ਨੇ ਇੱਥੋਂ ਉੱਡਣ ਖਟੋਲੇ ਲੈ ਕੇ ਹਵਾ 'ਚ ਉੱਡ ਗਏ। ਇਨ ਬਿਨ ਤੁਸੀਂ ਸਪੇਸ ਦੀਆਂ ਗੱਲਾਂ ਹੋ ਰਹੀਆਂ ਨੇ, ਉੱਥੇ ਵੀ ਜਸਟ ਐਜ ਕੁਝ ਇੱਕ ਹੁਕਮ ਹੈ ਬਸ, ਉਸ ਹੁਕਮ ਨੂੰ ਅਸੀਂ ਕਿਸ ਪ੍ਰਕਾਰ, ਜਿਵੇਂ ਕੁਦਰਤ ਇੱਕ ਪੈਂਤੜਾ ਲੈ ਰਹੀ, ਉਸ ਪੈਂਤੜੇ ਦੇ ਅੰਦਰ ਅਸੀਂ ਕਿਵੇਂ ਪੈਂਤੜਾ ਲੈਣਾ, ਇਹ ਚੀਜ਼ ਹੈ। ਇਨ ਬਿਨ ਰੂਹਾਨੀ ਦੁਨੀਆਂ ਦੇ ਵਿੱਚ ਹੈ, ਪਦਾਰਥ ਦੇ ਹੁਕਮ ਦੀ ਸਮਝ ਲੱਗ ਜੇ ਬੰਦਾ ਪਦਾਰਥ 'ਚ ਅਵਲ ਨੰਬਰ ਤੇ ਆ ਜਾਂਦਾ। ਮੈਂ ਸਹਿਜ ਦੀ ਆਵਾਜ਼ 'ਚ ਇੱਥੇ ਬੋਲ ਰਿਹਾ, ਤੁਹਾਨੂੰ ਸਾਰਿਆਂ ਨੂੰ ਸੁਣ ਰਹੀ ਹੈ, ਕਿਸੇ ਨੇ ਇਸ ਆਵਾਜ਼ ਦੇ ਸਰਕੂਲੇਸ਼ਨ ਦੇ ਹੁਕਮ ਨੂੰ ਸਮਝਿਆ ਤੇ ਆ ਮਾਈਕ ਦੀ ਇਜਾਦ ਕਰ ਦਿੱਤਾ। ਇਨ ਬਿਨ ਪਰਮਾਰਥ ਦਾ ਹੈ, ਪਰਮਾਰਥ ਵੀ ਕੋਈ ਇਹ ਨਹੀਂ ਵੀ ਕੋਈ ਬੰਦਾ ਬੁਣਤਰ ਬਣਾ ਕੇ ਦਏਗਾ ਤੇ ਕਿਸੇ ਸਰੀਰ ਦੀ ਪਰਿਕਰਮਾ ਕਰਾਂਗੇ ਤੇ ਸਾਰਾ ਸਿਲਸਿਲਾ। ਗੁਰਮਤ ਨੇ ਇਹ ਸਾਰਾ ਕੁਝ ਇੱਕ ਪਾਸੇ ਰੱਖ ਦਿੱਤਾ, ਇਹ ਗੁਰੂ ਨਾਨਕ ਪਿਤਾ ਦੀ ਖੂਬੀ ਹੈ, ਉਹਨਾਂ ਨੇ ਸਾਰੇ ਮੀਡੀਏਟਰ ਕੱਢ ਕੇ ਇੱਕ ਪਾਸੇ ਰੱਖ ਦਿੱਤੇ। ਡਾਇਰੈਕਟ ਕਿਹਾ, ਤੁਸੀਂ ਅੱਜ ਵੀ ਦੇਖੋ ਅਸੀਂ ਕੋਈ ਚੀਜ਼ਾਂ ਵੱਲ ਧਿਆਨ ਨਹੀਂ ਕਰਦੇ, ਸਾਡੇ ਬੋਲੇ ਸੁਣੋ, ਖਾਲਸਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਉਹ ਡਾਇਰੈਕਟ ਹੈ। ਖਾਲਸ ਦਾ ਮਤਲਬ ਵੀ ਉਹ ਹੁੰਦਾ ਹੈ, ਉਹ ਹਿੱਸਾ, ਉਹ ਪ੍ਰੋਪਰਟੀ ਜਿਹੜੀ ਡਾਇਰੈਕਟ ਆਪਣੇ ਬਾਦਸ਼ਾਹ ਦੇ ਨਾਲ ਕੰਸਰਨ ਰੱਖਦੀ ਹੈ। ਇਨ ਬਿਨ ਸਿੱਖ ਨੂੰ ਇਸ ਤਰੀਕੇ ਨਾਲ ਕਿਹਾ, ਸਿੱਖ ਕਿਸੇ ਮੀਡੀਏਟਰ ਕੋਲ ਨਾ ਜਾਏ, ਸਿੱਖ ਨੂੰ ਕਿਸੇ ਰੂਪ ਵਿੱਚ ਰੂਹਾਨੀ ਦੁਨੀਆ ਦੇ ਕਿਸੇ ਵੀ ਸਰੋਕਾਰ ਰੱਖਣ ਵਾਲੇ ਬੰਦੇ ਕੋਲ ਜਾਣ ਦੀ ਆਵਸ਼ਕਤਾ ਨੇ। ਕਿਉਂ? ਕਿਉਂਕਿ ਸਿੱਖ ਜੀ ਤੁਹਾਨੂੰ ਆਪ ਹੁਕਮ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪ ਬਾਣੀ ਦਿੱਤੀ ਜਾ ਰਹੀ ਹੈ, ਸ਼ਬਦ ਦਾ ਆਗਾਜ਼ ਕੀਤਾ ਜਾ ਰਿਹਾ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ, ਸਾਹਿਬ ਮਹਾਰਾਜ ਨੇ ਸ਼ਬਦ ਨੂੰ ਇਸ ਸਿਲਸਿਲੇ ਵਿੱਚ ਸਾਡੇ ਸਾਹਮਣੇ ਲਿਆਂਦਾ ਤੇ ਸ਼ਬਦ ਨੂੰ ਇਸ ਸਿਲਸਿਲੇ 'ਚ ਸਾਹਮਣੇ ਪ੍ਰਗਟ ਕਰਨ ਵਾਸਤੇ ਗੁਰਦੇਵ ਪਿਤਾ ਨੇ ਜੋ ਮੂੰਹ ਮਹਾਂਦਰਾ ਚੋਜ਼ ਕੀਤਾ ਉਹ ਸਾਡੀ ਆਪਣੀ ਜ਼ਬਾਨ ਵਿੱਚ ਲੋਕ ਕਾਫੀ ਸੀਗੇ। ਜਿਵੇਂ ਮੈਂ ਬੇਨਤੀ ਕਰ ਰਿਹਾ ਸੀਗਾ, ਹੁਣ ਪੰਜਾਬੀ ਹੈ, ਸਾਹਿਤ ਦੀ ਬਾਤ ਕੀਤੀ ਜਾਂਦੀ ਹੈ, ਬ੍ਰਿਟਿਸ਼ ਲੋਕ ਉੱਥੇ ਪਹੁੰਚੇ, ਬਾਣੀ ਕਹਿੰਦੇ ਸਮਝ ਨਹੀਂ ਆਉਂਦੀ, ਸ਼ਬਦ ਸਮਝ ਨਹੀਂ ਆਉਂਦਾ, ਹਾਲਾਂਕਿ ਸ਼ਬਦ ਦੀ ਅਹਿਮੀਅਤ ਸਰਵਪਰੀ ਹੈ, ਲੁਕਾਇਆ ਨਹੀਂ ਲੁਕੇਗੀ, ਛੁਪਾਇਆ ਨਹੀਂ ਛੁਪੇਗੀ। ਅੱਜ ਸਾਡੇ ਲੋਕ ਨੇ, ਮੈਂ ਇੰਗਲੈਂਡ ਵਿੱਚ ਦੇਖਦਾ ਜਿਤਨੇ ਸਾਡੀ ਇੰਟਲੈਕਚੁਅਲ ਸਾਈਡ ਤੋਂ ਜਿਹੜੀ ਜਮਾਤ ਬਿਲੋਂਗ ਕਰਦੀ ਹੈ, ਦੀਪਕ ਚੋਪੜਾ ਨੂੰ ਕਮਲਿਆਂ ਵਾਂਗੂ ਸੁਣ ਰਹੀ ਹੋ, ਤੁਸੀਂ ਹੈਰਾਨ ਹੋਵੋਗੇ। ਇੱਥੋਂ ਦਾ ਰੋਬਿਨ ਸ਼ਰਮਾ ਹੈ ਸਾਡੇ ਕੈਨੇਡਾ ਦਾ, ਉਹਨੂੰ ਸਭ ਤੋਂ ਵੱਧ ਉਹਦੀ ਜਿਹੜੀ ਪਿੱਛੇ ਐਂਥਨ ਰੋਬਿਨ ਦੀ ਬੁੱਕ ਆਈ ਸੀ ਦੀ ਅਲਟੀਮੇਟ ਪਾਵਰ, ਬੇਅੰਤਹਾ ਰਾਈਟ ਵੇ, ਉਹ ਸੋਲਡ ਆਊਟ ਹੋ ਗਈ। ਇਹ ਸਾਰਾ ਕੁਝ ਕੀ ਹੈ? ਉਹ ਲੋਕ ਕੀ ਸੇਲ ਕਰ ਰਹੇ ਨੇ? ਵਿਚਾਰ, ਵਿਚਾਰ ਕੀ ਨੇ? ਸ਼ਬਦ ਹੈ। ਇਸੇ ਪ੍ਰਕਾਰ ਨੂੰ ਸਾਡੇ ਘਰ ਦਾ ਮਟੀਰੀਅਲ ਥੋੜੀ ਸ਼ੇਪ ਬਦਲ ਕੇ, ਕਿਉਂਕਿ ਇੱਕ ਵੱਡੀ ਸਮੱਸਿਆ ਹੁੰਦੀ ਹੈ ਨਾ, ਸਮਾਨ ਭਾਵੇਂ ਸਾਡਾ ਪਰ ਪੈਕਿੰਗ ਸਾਨੂੰ ਨਹੀਂ ਦੇਣੀ ਆਉਂਦੀ। ਤੁਸੀਂ ਹੈਰਾਨ ਹੋਵੋਗੇ ਇਸ ਚੀਜ਼ ਨੂੰ ਦੇਖ ਕੇ, ਅੱਜ ਪੂਰੀ ਦੁਨੀਆ 'ਚ ਸਭ ਤੋਂ ਵੱਧ ਜਿਹੜਾ ਮੁਲਕ ਜਿਹੜਾ ਇੰਪੋਰਟ ਕਰ ਰਿਹਾ ਸਾਰੀ ਦੁਨੀਆ ਦੇ ਵਿੱਚ, ਲਗਾਤਾਰ ਆਪਣੇ ਮੁਲਕ ਦੇ ਵਿੱਚੋਂ ਬਾਹਰ ਭੇਜ ਰਿਹਾ ਸਮਾਨ, ਐਕਸਪੋਰਟ ਕਰ ਰਿਹਾ ਹੈ, ਉਹ ਚਾਈਨਾ ਹੈ। ਤੇ ਚਾਈਨਾ ਕੋਲ ਰਾ ਮਟੀਰੀਅਲ ਦੇਣ ਵਾਲਾ ਸਭ ਤੋਂ ਵੱਡਾ ਮੁਲਕ ਸਾਡਾ ਹੈ ਹਿੰਦੁਸਤਾਨ, ਕੋਇਲਾ ਸਾਥੋਂ ਜਾ ਰਿਹਾ ਸਾਰਾ ਕੁਝ, ਸਾਨੂੰ ਕੀ ਹੈ? ਪੈਕਿੰਗ ਦੇਣੀ ਨਹੀਂ ਆਉਂਦੀ, ਉਹਨਾਂ ਨੂੰ ਪੈਕਿੰਗ ਦੇਣੀ ਆਉਂਦੀ ਹੈ, ਰਾ ਮਟੀਰੀਅਲ ਸਾਰਾ ਸਾਡਾ ਹੈ। ਅੱਜ ਵੀ ਸ਼ਬਦ ਵਿੱਚ ਵੇਖੋ ਤੁਸੀਂ, ਜਿਤਨਾ ਤੁਸੀਂ ਸ਼ਬਦ ਦਾ ਪ੍ਰਾਰੂਪ ਵੇਖੋਗੇ, ਨਿਊ ਟੈਸਟਾਮੈਂਟ ਬਾਈਬਲ ਦਾ ਦੇਖੋ, ਬਹੁਤ ਸਾਰੇ ਅਧਿਆਇ ਚੱਕ ਕੇ ਵੇਖੋ ਤੁਸੀਂ, ਇੰਝ ਲੱਗੇਗਾ ਜਿਵੇਂ ਇਹ ਉਹੀ ਆਈਡੀਓਲੋਜੀ ਹੈ ਜਿਹੜੀ ਇਸ ਰੂਪ ਵਿੱਚ ਹੈ। ਤੇ ਮੈਂ ਪਹਿਲੇ ਦਿਨ ਬੇਨਤੀ ਪ੍ਰਾਰੰਭ ਕੀਤੀ ਸੀ, ਸਿੱਖੀ ਫਰੰਟ ਡੋਰ ਦੇ ਜ਼ਰੀਏ ਭਾਵੇਂ ਅਸੀਂ ਰੋਕ ਲਈਏ ਐਂਟਰ ਕਰਨ ਤੋਂ, ਫਰੰਟ ਡੋਰ ਦੇ ਜ਼ਰੀਏ ਸਿੱਖੀ ਐਂਟਰ ਕਰੇ ਤੇ ਇਸ ਸਰੂਪ ਨਾਲ ਐਂਟਰ ਕਰੇ ਤਾਂ ਵਧੀਆ ਲੱਗਦੀ ਹੈ, ਕਿਉਂਕਿ ਇਸ ਸਰੂਪ ਨੂੰ ਗੁਰੂ ਪਿਤਾ ਨੇ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ। ਇਸ ਸਰੂਪ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ। ਕਿਉਂ? ਕਿਉਂਕਿ ਇਸ ਸਰੂਪ ਦੇ ਅੰਦਰ ਸਰੂਪ ਵਾਲੇ ਗੁਣ ਨਹੀਂ, ਸੂਰਤ ਪਿੱਛੇ ਬੈਠੀ ਹੋਈ ਸੀਰਤ ਦੀ ਤਾਬੀਰ ਨਹੀਂ। ਇਸ ਕਰਕੇ ਲੋਕੀ ਇਸ ਤਸਵੀਰ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਇਸ ਤਸਵੀਰ ਦੇ ਪਿੱਛੇ ਜੋ ਸ਼ਖਸੀਅਤ ਬੈਠੀ ਹੋਣੀ ਚਾਹੀਦੀ ਹੈ, ਸ਼ਖਸ ਤੇ ਸ਼ਖਸੀਅਤ ਦਾ ਦੋਵਾਂ ਜਾਂ ਆਪਸ ਵਿੱਚ ਸੁਮੇਲ ਨਹੀਂ ਹੋ ਪਾ ਰਿਹਾ। ਬੈਕਡੋਰ ਦੇ ਜ਼ਰੀਏ ਸਿੱਖੀ ਲਗਾਤਾਰ ਐਂਟਰ ਕਰ ਰਹੀ ਹੈ। ਅੱਜ ਸ਼ਬਦ ਦੀ ਅਹਿਮੀਅਤ ਚਾਰ ਚੁਪੇਰੇ ਸਰੋਪਰੀ ਹੋ ਗਈ ਹੈ। ਲੋਕਾਂ ਨੂੰ ਪਤਾ ਲੱਗ ਗਿਆ ਰੂਹਾਨੀ ਦੁਨੀਆਂ ਦੇ ਵਿੱਚ ਕੋਈ ਬੰਦਾ ਕਿਸੇ ਦੀ ਅਗਵਾਈ ਨਹੀਂ ਕਰ ਸਕਦਾ, ਸਿਰਫ ਸ਼ਬਦ ਕਰੇਗਾ। ਕਿਉਂਕਿ ਜਿਹੜਾ ਧਾਰਮਿਕ ਖੇਤਰ ਹੈ, ਸਪਿਰਚੁਅਲਿਟੀ ਹੈ, ਇਹ ਸਾਈਕੀ ਨੂੰ ਜਾ ਕੇ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ। ਸਾਈਕੀ ਇੱਕ ਸੁਰਤ ਦੀ ਤਰ੍ਹਾਂ ਹੈ, ਸੁਰਤ ਦੇ ਵਿੱਚ ਧੁਨ ਕੰਮ ਕਰਦੀ ਹੈ। ਧੁਨ ਤੇ ਸ਼ਬਦ ਦੇ ਸੁਮੇਲ ਦੇ ਨਾਲ ਮਨੁੱਖੀ ਸੰਕਲਪ ਤੇ ਵਿਕਲਪ ਜਿਹੜੇ ਨੇ ਉਹ ਸਥਾਪਿਤ ਹੁੰਦੇ ਨੇ। ਉਹਨਾਂ ਸੰਕਲਪਾਂ ਵਿਕਲਪਾਂ ਦੇ ਵਿੱਚ ਵਿਚਾਰ ਅਤੇ ਵਿਚਾਰਾਂ ਦੇ ਜ਼ਰੀਏ ਆਚਾਰ ਅਤੇ ਆਚਾਰਾਂ ਦੇ ਜ਼ਰੀਏ ਸੰਸਕਾਰ ਤੇ ਸੰਸਕਾਰਾਂ ਦੇ ਜ਼ਰੀਏ ਵਿਵਹਾਰ ਸੈੱਟ ਹੁੰਦਾ। ਇਸ ਤੋਂ ਬਾਅਦ ਬੰਦਾ ਜਿਸ ਚੀਜ਼ ਦੀ ਮਾਨਤਾ ਰੱਖਦਾ ਹੈ, ਕਿਉਂਕਿ ਬਾਣੀ ਦਾ ਵਾਕ ਹੈ ਜੈਸੋ ਸੇਵੈ ਤੈਸੋ ਹੋਵੈ। ਤੁਸੀਂ ਜਿਹੋ ਜਿਹਾ ਰੋਲ ਮਾਡਲ ਆਪਣੀ ਸੁਰਤੀ ਵਿੱਚ ਸੇਵਨਾ ਸ਼ੁਰੂ ਕਰ ਦਿਓਗੇ, ਉਹ ਕੀ ਹੈ? ਵਿਚਾਰਾਂ ਦੇ ਜ਼ਰੀਏ। ਲਗਾਤਾਰ ਤੁਸੀਂ ਕਿਸੇ ਕੋਝੇ ਮਨੁੱਖ ਦੀਆਂ ਗੱਲਾਂ ਕਰੋ, ਗੱਲਾਂ ਸੁਣੋ, ਉਹਦੇ ਗੁਣਾਂ ਪ੍ਰਤੀ ਆਪਣੇ ਅੰਦਰ ਆਕਰਸ਼ਣ ਪੈਦਾ ਕਰੋ। ਕੁਝ ਦਿਨਾਂ ਬਾਅਦ ਦੇਖੋਗੇ ਤੁਹਾਡਾ ਤੁਰਨਾ, ਖਾਣਾ, ਪੀਣਾ, ਰਹਿਣਾ, ਸੌਣਾ ਸਾਰਾ ਕੁਝ ਉਹਦੇ ਵਰਗਾ ਹੋਣਾ ਸ਼ੁਰੂ ਹੋ ਜਾਏਗਾ। ਇਹ ਅੱਜ ਸਾਈਕੋਲੋਜੀਕਲ ਜਿਹੜੇ ਲੋਕ ਟ੍ਰੀਟਮੈਂਟ ਦਿੰਦੇ ਨੇ ਉਸ ਚੀਜ਼ ਨੂੰ ਜਾਣ ਗਏ ਨੇ ਪੂਰੀ ਤਰ੍ਹਾਂ। ਇਹੋ ਹਿਪਨੋਟਾਈਜੇਸ਼ਨ ਦਾ ਇਹ ਸਾਰੇ ਦਾ ਸਾਰਾ ਸਾਰਾ ਸਿਲਸਿਲਾ ਇਹਦੇ ਤੇ ਕੰਮ ਕਰਦਾ। ਗੁਰਮਤ ਨੇ ਬੜੇ ਪੁਰਾਣੇ ਸਮੇਂ ਤੋਂ ਕਿਹਾ ਸੀਗਾ ਤੁਸੀਂ ਸ਼ਬਦ ਦੀ ਅਹਿਮੀਅਤ ਨੂੰ ਰੱਖਿਓ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਸਾਹਿਬ ਪਿਤਾ ਦੀ ਇਸ ਪਾਵਨ ਬਾਣੀ ਦੀ ਕਹਿੰਦੇ ਨੇ ਅੱਜ ਸਮਝ ਨਹੀਂ ਆਉਂਦੀ। ਯਕੀਨ ਜਾਣੋ, ਜੇ ਤੁਸੀਂ ਗੁਰਬਾਣੀ ਦੀ ਵਿਆਕਰਨ ਨੂੰ ਸਮਝੋ ਤੇ ਬਾਣੀ ਬੜੀ ਸਰਵਸਵ ਆਸਾਨੀ ਨਾਲ ਸਮਝ ਆ ਜਾਂਦੀ ਹੈ। ਇਹਦੇ ਨਾ ਸਮਝ ਆਉਣ ਦਾ ਕਾਰਨ ਇਹ ਨਹੀਂ ਸਾਨੂੰ ਕੇਵਲ ਬਾਣੀ ਨਹੀਂ ਸਮਝ ਆਉਂਦੀ, ਸਾਨੂੰ ਸਾਖੀਆਂ ਵੀ ਸਮਝ ਨਹੀਂ ਆਉਂਦੀਆਂ, ਜਨਮ ਸਾਖੀ ਸਮਝ ਨਹੀਂ ਆਉਂਦੀ, ਸਾਨੂੰ ਜੰਗਨਾਮਾ ਵੀ ਸਮਝ ਨਹੀਂ ਆਉਂਦਾ, ਸਾਨੂੰ ਪਰਚੀਆਂ ਸਮਝ ਨਹੀਂ ਆਉਂਦੀਆਂ, ਸਾਨੂੰ ਸੂਰਜ ਪ੍ਰਕਾਸ਼ ਸਮਝ ਨਹੀਂ ਆਉਂਦਾ, ਸਾਨੂੰ ਪੰਥ ਪ੍ਰਕਾਸ਼ ਭਾਵੇਂ ਰਤਨ ਸਿੰਘ ਪੰਗੂ ਦਾ ਲਾਸਾਨੀ ਦਸਤਾਵੇਜ਼ ਹੈ। ਲੋਕ ਕਾਫੀ ਲੋਕ ਸਾਹਿਤ ਦੇ ਅੰਦਰ ਸਭ ਤੋਂ ਸ਼ੁੱਧ ਬਣ ਗਈ ਹੈ ਪੰਥ ਪ੍ਰਕਾਸ਼, ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਜਿਹਨੂੰ ਕਿਹਾ ਜਾਂਦਾ ਸ਼ਹੀਦ ਰਤਨ ਸਿੰਘ ਪੰਗੂ ਦੁਆਰਾ ਰਚਿਤ, ਉਹ ਵੀ ਸਮਝ ਨਹੀਂ ਆਉਂਦਾ। ਯਾਨੀ ਗਿਆਨ ਸਿੰਘ ਦੀ ਰਚਨਾ ਸਾਨੂੰ ਸਮਝ ਨਹੀਂ ਆਉਂਦੀ। ਉਹਦਾ ਕਾਰਨ, ਕਿਉਂਕਿ ਜਿਹੜੀ ਪੰਜਾਬੀ ਅੱਜ ਅਸੀਂ ਪੜ੍ਹਦੇ ਹਾਂ ਇਹ ਉਹ ਪੰਜਾਬੀ ਨਹੀਂ ਜਿਹੜੀ ਪੰਜਾਬੀ ਪਹਿਲੇ ਦਿਨ ਤੋਂ ਤੁਰੇ ਆ ਰਹੀ। ਜਿਵੇਂ ਬ੍ਰਿਟਿਸ਼ ਲੋਕ ਇੱਥੇ ਗਏ ਨੇ ਹਿੰਦੁਸਤਾਨ ਦੇ ਵਿੱਚ, ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਸਟੱਡੀ ਕੀਤੀ ਉਹ ਸੀ ਇੱਥੋਂ ਦੀਆਂ ਲੈਂਗੁਏਜਸ ਦੀਆਂ। ਜਿੰਨੀਆਂ ਰੀਜਨਲ ਲੈਂਗੁਏਜ ਸੀਗੀਆਂ ਉਹਨਾਂ ਸਾਰੀਆਂ ਨੂੰ ਸਟੱਡੀ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਗ੍ਰੈਮਰ ਮੁਤਾਬਕ ਉੱਥੇ ਸਾਹਿਤ ਆਪਣਾ ਰਚਨਾ ਸ਼ੁਰੂ ਕਰ ਦਿੱਤਾ। ਜਿਹੜੀ ਪਹਿਲੀ ਪ੍ਰੈਸ ਲੱਗਦੀ ਹੈ ਆਲਮੋਸਟ, ਜੇ ਮੈਂ ਸਨ ਸੰਮਤ ਨਹੀਂ ਭੁੱਲ ਰਿਹਾ, ਤੇ 1845-46 ਦੇ ਨੇੜੇ ਹੈ ਇਹ ਜਿਹੜਾ ਪਹਿਲਾ ਪ੍ਰੈਸ ਲੁਧਿਆਣੇ ਦੇ ਵਿੱਚ ਲੱਗਦੀ ਹੈ, ਜਿਹੜੀ ਪੱਥਰ ਦੇ ਛਾਪਿਆਂ ਵਾਲੀ ਸੀਗੀ। ਉੱਥੇ ਪਹਿਲੀ ਵਾਰ ਗੁਰਬਾਣੀ ਦੀ 35 ਅੱਖਰੀ ਤਿਆਰ ਕੀਤੀ ਗਈ। ਉੱਥੇ ਨਵੇਂ ਤਰੀਕੇ ਦੇ ਨਾਂ, ਪੜਨਾਉ, ਸੰਗਿਆ ਸਾਰਾ ਵਿਸ਼ੇਸ਼ਣ ਤਿਆਰ ਕੀਤਾ ਗਿਆ। ਇੰਗਲਿਸ਼ ਦੀ ਗ੍ਰੈਮਰ ਦੇ ਮੁਤਾਬਕ ਜਿਹੜੀ ਸੀਗੀ ਉਵੇਂ ਪੰਜਾਬੀ ਲਿਖਣ ਦਾ ਇੱਕ ਸਟਾਈਲ ਇਜਾਦ ਕੀਤਾ ਗਿਆ। ਇਹਦੇ ਵਾਸਤੇ ਕੁਝ ਲੋਕ ਅਪੁਆਇੰਟ ਕੀਤੇ ਗਏ, ਬਹੁਤਾ ਉਹਨਾਂ ਨੂੰ ਬਹੁਤੀ ਸਫਲਤਾ ਨਹੀਂ ਮਿਲੀ, ਮਗਰ ਥੋੜਾ ਵਕਤ ਬਦਲਿਆ, ਵਕਤ ਬਦਲਣ ਦੇ ਨਾਲ ਉਹਨਾਂ ਨੂੰ ਸਫਲਤਾ ਮਿਲਣੀ ਸ਼ੁਰੂ ਹੋ ਗਈ। ਕਰੀਬ 1890 ਦੇ ਕਰੀਬ ਤੁਸੀਂ ਦੇਖਦੇ ਆ ਨਵੇਂ ਕਿਸਮ ਦੇ ਰੂਪ ਜਿਹੜੇ ਨੇ ਸਿਰਜਣੇ ਸ਼ੁਰੂ ਹੁੰਦੇ ਨੇ, ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਚਨਾ ਕਰਦੇ ਨੇ, ਧਨੀ ਰਾਮ ਚਾਤਰਿਕ ਰਚਨਾ ਕਰਦੇ ਨੇ, ਉਹਨਾਂ ਦਿਨਾਂ ਦੇ ਵਿੱਚ ਹੋਰ ਜਿਹੜੇ ਨੰਦਾ ਜੀ ਨੇ ਨਾਟਕ ਲਿਖੇ ਸਾਰੇ ਦੇ ਸਾਰੇ, ਇਹ ਸਾਰੀਆਂ ਰਚਨਾਵਾਂ ਜਿਹੜੀਆਂ ਆਈਆਂ ਇਹਨਾਂ ਨੂੰ ਜਿਹੜੀ ਉਸ ਸਮੇਂ ਦੀ ਬ੍ਰਿਟਿਸ਼ ਗਵਰਨੈਂਸ ਕਰ ਰਹੀ ਬਾਡੀ ਸੀਗੀ ਉਹਨੇ ਬੜਾ ਉਤਸ਼ਾਹਿਤ ਕੀਤਾ। ਕਿਉਂ? ਕਿਉਂਕਿ ਇੱਕਦਮ ਜਿਹੜੀ ਉਹਨਾਂ ਦੀ ਆਜ਼ਾਦ ਕੀਤੀ ਹੋਈ ਸਾਰੀ ਜ਼ਬਾਨ ਸੀ ਉਹ ਲਾਂਚ ਹੁੰਦੀ ਸੀਗੀ। ਪੁਰਾਣੇ ਦੋਹਰੇ, ਸੋਰਠੇ, ਬੈਂਤ ਲਿਖਣੇ ਬੰਦ ਹੋ ਗਏ, ਪੁਰਾਣੇ ਜੰਗਨਾਮੇ ਬੰਦ ਹੋ ਗਏ, ਵਾਰਾਂ ਬੰਦ ਹੋ ਗਈਆਂ, ਇੱਕਦਮ ਆਧੁਨਿਕ ਕਵਿਤਾ ਦਾ ਉੱਥੇ ਆਗਾਜ਼ ਹੋ ਜਾਂਦਾ, ਜਿਹਦੇ ਚ ਆਧੁਨਿਕ ਕਵਿਤਾ ਦੇ ਰੂਪ ਵਿੱਚ ਭਾਈ ਵੀਰ ਸਿੰਘ ਪਹਿਲੇ ਪੋਇਟ ਹੋ ਕੇ ਸਥਾਪਿਤ ਹੁੰਦੇ ਨੇ। ਇਹਦੇ ਨਾਲ ਅਸੀਂ ਦੇਖਦੇ ਹਾਂ ਧਨੀ ਰਾਮ ਚਾਤਰਿਕ ਪੋਇਟ ਉਹ ਸਥਾਪਿਤ ਹੋ ਜਾਂਦੇ ਨੇ। ਨਵੀਂ ਕਹਾਣੀ ਇੰਟਰੋਡਿਊਸ ਕੀਤੀ ਜਾਂਦੀ ਪੰਜਾਬੀ ਸਮਾਜ ਚ। ਅਸੀਂ ਸਾਖੀ ਸੁਣਨ ਦੇ ਆਦੀ ਸੀਗੇ, ਸਾਖੀ ਲਿਖਣ ਦੇ ਆਦੀ ਸੀਗੇ, ਸਾਖੀਆਂ ਬੰਦ ਹੋ ਗਈਆਂ, ਮਿੰਨੀ ਕਹਾਣੀ ਅਤੇ ਜਿਹੜੀ ਪੂਰੀ ਕਹਾਣੀ ਹੈ ਉਹ ਆ ਗਈ। ਇਹਦੇ ਨਾਲ ਨਾਲ ਸਾਡੇ ਘਰਾਂ ਚ ਕਿੱਸੇ ਕਾਵਤੇ ਕਾਫੀ ਹੁੰਦੇ ਸੀ, ਉਹ ਚਲੇ ਗਏ, ਨੋਵਲ ਆ ਗਏ। ਨੋਵਲ ਸਾਡੀ ਆਜ਼ਾਦ ਨਹੀਂ, ਯੂਰਪ ਦੀ ਦੇਣ ਹੈ। ਇੱਥੋਂ ਨੋਵਲ ਚਲੇ ਗਏ, ਨਾਨਕ ਸਿੰਘ ਵਰਗੇ ਨੋਵਲਕਾਰ ਪੈਦਾ ਹੋ ਗਏ, ਸਾਰਾ ਸਿਲਸਿਲਾ, ਜ਼ਮਾਨ ਹੀ ਬਦਲ ਗਈ। ਅੱਜ ਇੰਜ ਲੱਗਦਾ ਹੈ ਬਾਣੀ ਪੜੋ ਬਾਣੀ ਦੀ ਸਮਝ ਨਹੀਂ ਆਉਂਦੀ। ਕਿਉਂ? ਕਿਉਂਕਿ ਅੱਜ ਦੀ ਪੰਜਾਬੀ ਹੋਰ ਤੇ ਉਹ ਪੰਜਾਬੀ ਹੋਰ ਹੈ। ਉਹ ਗ੍ਰੈਮਰ ਲਾਗੂ ਹੋ ਗਈ ਜਿਹੜੀ ਗ੍ਰੈਮਰ ਇਹਨਾਂ ਨੇ ਆਜ਼ਾਦ ਕੀਤੀ। ਲੈਂਗੁਏਜ ਜਿਹੜੀ ਹੈ ਹਮੇਸ਼ਾ ਬਦਲਦੀ ਹੈ, ਮਗਰ ਇੰਨੇ ਵੱਡੇ ਪਰਿਵਰਤਨ ਦੇ ਵਿੱਚ ਬਦਲੀ, ਸਾਡੀ ਨਹੀਂ ਬਦਲੀ ਖਾਲੀ, ਸਾਰੀਆਂ ਰੀਜਨਲ ਲੈਂਗੁਏਜਸ। ਬੰਗਲਾ ਬਦਲ ਗਈ ਕਿਉਂਕਿ ਇਹਨਾਂ ਨੇ ਬੰਗਲਾ ਦਾ ਸਾਰਾ ਰੂਪ ਚੇਂਜ ਕਰ ਦਿੱਤਾ। ਬੰਗਲਾ ਵਿੱਚ ਪਹਿਲੇ ਨਾਵਲ ਜਿਹੜੇ ਸੀ ਲਿਖਣੇ ਸ਼ੁਰੂ ਕੀਤੇ। ਰਵਿੰਦਰਨਾਥ ਠਾਕੁਰ ਬੰਗਲਾ ਦਾ ਬਹੁਤ ਵੱਡਾ ਜਿਹੜਾ ਉਹਨਾਂ ਦਾ ਸਾਹਿਤਕਾਰ ਹੋਇਆ ਹੈ ਉਹ, ਜਾਂ ਜੈਨੇਂਦਰ ਉਹਨਾਂ ਦਾ ਲੈ ਲਓ, ਸਾਰੇ ਦਾ ਸਾਰਾ। ਸੋ ਸਾਰਾ ਪ੍ਰਾਰੂਪ ਜਿਹੜਾ ਹੈ ਸ਼ਬਦ ਦਾ ਉਸ ਰੂਪ ਵਿੱਚ ਬਦਲ ਗਿਆ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ, ਵਾਰਾਂ ਲੋਕ ਕਾਫੀਏ ਦਾ ਬੜਾ ਪੁਰਾਣਾ ਰੂਪ ਹੈ। ਗੁਰੂ ਨਾਨਕ ਪਿਤਾ ਨੇ ਵਾਰਾਂ ਪ੍ਰਯੋਗ ਕੀਤੀਆਂ। ਪਹਿਲੀ ਵਾਰ ਆਸਾ ਜੀ ਕੀ ਵਾਰ ਦੇ ਰੂਪ ਵਿੱਚ ਰਚੀ ਜਾਂਦੀ ਹੈ, ਤੇ ਉਹ ਵਾਰਾਂ ਦੀ ਸ਼ੁੱਧ ਬਣਗੀ ਜਿਹੜੀ ਹੈ ਪੌੜੀਆਂ ਹੈ। ਇੱਕ ਸਮੱਸਿਆ ਹੋਰ ਸੀ ਨਾ, ਅੱਜ ਦੇਖੋ ਪਿਛਲੇ ਕੁਝ ਕੁ ਸਾਲ ਪਹਿਲਾਂ ਇੱਕ ਚੰਡੀਗੜ੍ਹ ਚ ਇੱਕ ਸੰਸਥਾ ਬਣੀ, ਉਹ ਕਹਿਣ ਲੱਗੀ ਭਗਤ ਬਾਣੀ ਸਾਡੀ ਬਾਣੀ ਨੀ, ਇਸ ਕਰਕੇ ਭਗਤ ਬਾਣੀ ਵੱਖਰੀ ਕਰਕੇ ਗੁਰੂਆਂ ਦੀ ਬਾਣੀ ਨੂੰ ਮੰਨੋ ਖਾਲੇ। ਬੜਾ ਉਹਨਾਂ ਵੱਡਾ ਸ਼ੋਸ਼ਾ ਛੱਡਿਆ, ਕੁਝ ਸਮੇਂ ਤੱਕ ਲੋਕਾਂ ਉਹਦੀ ਮਾਨਤਾ ਵੀ ਰੱਖੀ, ਫਿਰ ਕੁਝ ਸਿਆਣੇ ਲੋਕਾਂ ਨੇ ਕਿਹਾ ਕੁਝ ਅਕਲ ਨੂੰ ਹੱਥ ਮਾਰੋ, ਕੀ ਕਰ ਰਹੇ ਹੋ, ਪੰਥ ਸ਼ਿਰਾਜਾ ਖੇਰੂ ਖੇਰੂ ਕਰ ਦਿੱਤਾ, ਹੁਣ ਤੁਸੀਂ ਗ੍ਰੰਥ ਨੂੰ ਵੀ ਖੇਰੂ ਖੇਰੂ ਕਰਨ ਦੇ ਉਹਦੇ ਚ ਆ ਗਏ ਹੋ। ਇਸ ਕਰਕੇ ਇਸ ਚੀਜ਼ ਤੋਂ ਥੋੜੀ ਹਯਾ ਕਰੋ, ਕੁਝ ਲੋਕਾਂ ਨੂੰ ਇਸ ਪੱਖੋਂ ਹਯਾ ਆਈ। ਬਾਕੀ ਜਿਹੜੀ ਮੂਲਕ ਰੂਪ ਦੇ ਵਿੱਚ ਧਾਰਮਿਕ ਟੈਕਸਟ ਮੰਨੀ ਜਾਂਦੀ ਸੀ, ਪਤਾ ਕੀ, ਸ਼ਲੋਕ, ਸਿਰਫ ਸ਼ਲੋਕ।